ਪੱਛਮ ਦੇ ਇਲਾਕੇ ਚ ਦੁਆਪਰ ਦੇ ਅੰਤ ਵਿਚ ਗਵਾਲੰਬ ਗੌ ਮੇਧ ਯੱਗ ਕੀਤਾ ਗਿਆ। ਗੌ ਮੇਧ ਯੱਗ ਦਾ ਸਮਾਂ ਨਾ ਹੋਣ ਕਰਕੇ ਗਊ ਜਿੰਦਾ ਨਾ ਹੋ ਸਕੀ ਤੇ ਉਸ ਕੁੰਡ ਵਿਚ ਤੰਬਾਕੂ ਦੀ ਬੂਟੀ ਪੈਦਾ ਹੋਈ, ਜਿਸ ਨੂੰ ਅਜਮੇਰ ਬਾਦਸ਼ਾਹ ਨੇ ਉੱਥੇ ਭਾਲ ਕੇ ਲਿਆ ਕੇ ਹਿੰਦੁਸਤਾਨ ਵਿਚ ਪ੍ਰਵਿਰਤ ਕੀਤਾ। ਆਪਾਂ ਨੂੰ ਕਮਜ਼ੋਰ ਕਰਨ ਲਈ ਬਾਹਰਲੇ ਜਿਹੜੇ ਲੋਕ ਨੇ, ਪਹਿਲਾਂ ਤਾਂ ਤੰਬਾਕੂ ਇੱਥੇ ਵਾੜਿਆ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਲਈ, ਫਿਰ ਸ਼ਰਾਬ ਬਾੜਤੀ ਲਿਆ ਕੇ। ਸੋ ਤੀਜੇ ਪਾਸੇ ਹੁਣ ਹੋਰ ਹੀ ਨਸ਼ੇ ਵਾੜਤੇ ਇੰਡੀਆ 'ਚ ਲਿਆ ਕੇ ਸਾਰੇ ਕਿਤੇ। ਇਹ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਹੋਰਨਾਂ ਦੇਸ਼ਾਂ ਦੀਆਂ ਹੋ ਸਕਦੀਆਂ ਨੇ, ਤਾਂ ਕਿ ਹੌਲੀ ਹੌਲੀ ਸਮੈਕਾ ਆਦਿ ਹੋਰ ਸਾਰੀਆਂ ਪਤਾ ਨਹੀਂ ਕਿੰਨੇ ਨਸ਼ੇ ਲਿਆ ਲਿਆ ਕੇ ਇੱਥੋਂ ਦੇ ਲੋਕਾਂ ਨੂੰ ਖਵਾ ਖਵਾ ਕੇ ਕਮਜ਼ੋਰ ਕਰ ਦਿੱਤਾ, ਤਾਂ ਕਿ ਮੁਲਕ ਕਮਜ਼ੋਰ ਹੋਵੇ। ਜਿਸ ਮੁਲਕ ਦੇ ਲੋਕ ਕਮਜ਼ੋਰ ਹੋ ਜਾਣ, ਮੁਲਕ ਕਮਜ਼ੋਰ ਹੋ ਜਾਂਦਾ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ, ਦੇਸ਼ ਦੀ ਅਤੇ ਕੌਮ ਦੀ ਜੇ ਆਪਾਂ ਨੇ ਕੋਈ ਸੰਭਾਲ ਕਰਨੀ ਹੈ ਤਾਂ ਸਾਰਿਆਂ ਨੂੰ ਪਹਿਲਾਂ ਨਸ਼ੇ ਤਿਆਗਣੇ ਪੈਣੇ ਆ। ਸੋ ਇੱਕ ਪਾਸੇ ਹਿੰਦੂ ਵੀਰ ਗਊ ਦੇ ਰੱਖਿਅਕ ਬਣਨੇ, ਦੂਜੇ ਪਾਸੇ ਗਊ ਭਖਸ਼ਕ ਵੀ ਬਣਦੇ ਨੇ। ਤੰਬਾਕੂ ਕਿਸੇ ਅਵਤਾਰ ਪੈਗੰਬਰ ਨੇ ਨਹੀਂ ਵਰਤਿਆ। ਇੱਕ ਵੇਰ ਸ਼ਿਵਜੀ ਤੇ ਪਾਰਵਤੀ ਤੁਰੇ ਜਾ ਰਹੇ ਸਨ। ਰਸਤੇ 'ਚ ਕਲਯੁਗ ਵੱਛੀ ਦਾ ਰੂਪ ਧਾਰ ਕੇ ਚਿੱਕੜ ਵਿੱਚ ਖੁਭਿਆ ਬੈਠਾ ਸੀ। ਪਾਰਵਤੀ ਨੇ ਬਾਹਰ ਕੱਢਣ ਵਾਸਤੇ ਸ਼ਿਵਜੀ ਨੂੰ ਕਿਹਾ, ਉਹ ਨਾ ਮੰਨਿਆ। ਜਦੋਂ ਪਾਰਵਤੀ ਨੇ ਹੱਠ ਕੀਤਾ ਤਾਂ ਉਠਾਉਣ ਵਾਸਤੇ ਸ਼ਿਵਜੀ ਨੇ ਕੰਨ ਫੜੇ ਤੇ ਪਾਰਵਤੀ ਨੇ ਪੂਛ, ਤੇ ਉਠਾਉਣ ਲੱਗੇ ਤਾਂ ਕੰਨ ਤੇ ਪੂਛ ਪੁੱਟੇ ਗਏ। ਪਾਰਵਤੀ ਨੇ ਕਿਹਾ, ਇਹ ਤਾਂ ਉਸ ਤੋਂ ਹੀ ਵੱਡਾ ਪਾਪ ਹੋ ਗਿਆ। ਸ਼ਿਵਜੀ ਨੇ ਪੂਛ ਗਾਰੇ ਵਿੱਚ ਦੱਬ ਕੇ ਉੱਪਰ ਕੰਨ ਲਾ ਤੇ ਕਿਹਾ, ਬੂਟੀ ਹੋਵੇਗੀ, ਜੋ ਇਸ ਨੂੰ ਪੀਵੇਗਾ ਉਹਦਾ ਧਰਮ ਭ੍ਰਿਸ਼ਟ ਹੋ ਜਾਏਗਾ। ਇਹ ਉਦੋਂ ਤੰਬਾਕੂ ਦੀ ਪੈਦਾਇਸ਼ ਮੰਨੇ ਕੁੰਡਲੀਆ। ਉਹ ਕੁੰਡਲੀਆ ਇੱਕ ਲਿਖਿਆ, ਲੁੱਚੇ ਹੁੱਕਾ ਪੀਂਦੇ ਫੀਮ ਧਰਮੀ ਖਾਹੇ, ਸੁੱਖਾ ਪੀਂਦੇ ਬਾਵਰੇ ਔਂਤ ਪੋਸਤੀ ਜਾਹੇ, ਔਂਤ ਪੋਸਤੀ ਜਾਹੇ ਚਰਸ ਕੇ ਪੀਵਣ ਹਾਰੇ, ਖਾਉਂ ਖਾਉਂ ਕਰਕੇ ਮਰਤੇ ਮਹਾਂ ਪਾਪੀ ਹਥਿਆਰੇ, ਕਹਿ ਗਿਰਧਰ ਕਵੀ ਰਾਏ, ਇਹਨਾਂ ਮੈਂ ਏਕ ਨਾ ਸੁੱਚਾ ਪੀਤਾ, ਜੋ ਸ਼ਰਾਬ ਗਲੀ ਮੈਂ ਅਹਿਮਕ ਲੁੱਚਾ। ਹੁਣ ਆ ਗਿਆ ਦੋ ਨੰਬਰ ਤੇ ਕੁੱਠਾ। ਮੁਸਲਮਾਨ ਦੇ ਕਲਮੇ ਵਾਲਾ ਜਿਬਾ ਕੀਤਾ ਮਾਸ ਨਹੀਂ ਖਾਣਾ ਚਾਹੀਦਾ, ਉਂਝ ਤਾਂ ਮਾਸ ਨਹੀਂ ਚੰਗਾ। ਜੋ ਕਿਸੇ ਮਾਸ ਨੂੰ ਖਾਂਦਾ ਉਹ ਪਸ਼ੂ ਵਰਗੀ ਬੁੱਧੀ ਹੋ ਜਾਂਦੀ, ਜਿਸ ਮਾਸ ਨੂੰ ਖਾਂਦਾ ਤੇ ਉਸ ਜੂਨ ਵਿੱਚ ਪੈਣਾ ਪੈਂਦਾ, ਦਿਲ ਪ੍ਰੇਮ ਤੋਂ ਖਾਲੀ ਹੋ ਜਾਂਦਾ ਤੇ ਮਨ ਪੁਸ਼ਟ ਹੋ ਕੇ ਭੋਗਾਂ ਨੂੰ ਬਹੁਤ ਚਾਹੁੰਦਾ। ਇਸ ਕਰਕੇ ਮਾਸ ਦਾ ਨਿਖੇਧ ਕੀਤਾ। ਗੁਰਮਤ ਵਿੱਚ ਆਮ ਕਰਕੇ ਝਗੜਾ ਨਹੀਂ ਹੈ, ਮਾਸ ਤਾਂ ਇਹ ਖਾਣਾ ਚਾਹੀਦਾ ਜਿਹੜਾ ਸੇਵਾ ਤਪ ਕਰਕੇ ਸਰੀਰ ਨੂੰ ਸੂਖਮ ਕਰਨਾ, ਮਨ ਨੂੰ ਸੱਚ ਦੀ ਤਲਵਾਰ ਨਾਲ ਝਟਕ ਕੇ ਸੱਚੇ ਦੀਦਾਰ ਵਿੱਚ ਜੁੜਨਾ ਹੀ ਝਟਕਾ ਹੈ, ਤੇ ਪਰਮੇਸ਼ਰ ਦਾ ਭੈ ਧਾਰਨਾ ਹੀ ਸੋਹਣਾ ਮਾਸ ਦਾ ਭੋਜਨ ਹੈ। ਭਉ ਮਾਸ ਆਹਾਰ ਦੱਸਿਆ ਹੈ। ਪਹਿਲੇ ਪਾਤਸ਼ਾਹੀ ਨੇ ਬਿਹਾਗੜੇ ਦੀ ਵਾਰ ਵਿੱਚ ਭਾਵ ਭੈ ਧਾਰ ਕੇ ਭੈ ਪਿਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ। ਪਹਿਲੇ ਪਾਤਸ਼ਾਹ ਰਾਮਕਲੀ ਦੀ ਵਾਰ ਵਿੱਚ ਲਿਖਿਆ, ਸੱਚ ਕੀ ਕਾਤੀ ਸੱਚ ਸਭ ਸਾਰ, ਅਥਵਾ ਮਲਹਾਰ ਕੀ ਵਾਰ ਵਿੱਚ ਬਚਨ ਕੀਤੇ ਨੇ, ਪ੍ਰੌਢਾਵਾਦ ਦੁਆਰਾ ਕਥਨ ਕੀਤਾ। ਮਹਾਰਾਜ ਨੇ ਮਾਸ ਦਾ ਨਿਖੇਧ ਕੀਤਾ ਹੈ। ਇਸ ਤਰੀਕੇ ਨਾਲ 1374 ਅੰਗ ਤੇ ਕਬੀਰ ਜੀ ਨੇ ਵੀ ਕਿਹਾ, ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕ ਸੈ ਮਾਰ ਮੋਹੈ ਮੋਹੇ ਖਾਏ। ਜਿਹੜੇ ਜਵਾਨ ਦੇ ਸਵਾਦੀ ਲੋਕ ਨੇ ਹੋਟਲਾਂ ਦੇ ਬਹਿ ਕੇ ਮਾਸ ਖਾਂਦੇ ਨੇ, ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ। ਮੁਸਲਮਾਨਾਂ ਦੀ ਇੰਨੀ ਪੋਠੋਹਾਰ ਵਿੱਚ ਸ਼ਰ੍ਹਾ ਸੀ, ਜੇ ਕਿਸੇ ਨੇ ਕੁੱਕੜੀ ਮਰਵਾਉਣੀ ਹੋਵੇ, ਬੱਕਰਾ ਮਰਵਾਉਣਾ ਹੋਵੇ, ਮੁਸਲਮਾਨ ਹਲਾਲ ਕਰਦੇ ਸਨ, ਕਲਮਾ ਪੜ੍ਹ ਕੇ ਤੇ ਫਿਰ ਉਹ ਖਾਂਦੇ ਸੀ। ਸਤਿਗੁਰੂ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਸ ਗੱਲ ਤੋਂ ਵਿਵਰਜਿਤ ਕੀਤਾ, ਸਿੱਖਾਂ ਨੇ ਉਹਦਾ ਉੱਤਰ ਦੇਣ ਵਾਸਤੇ ਝਟਕਾ ਬਣਾਇਆ। ਉਂਝ ਸਾਧ ਸਿੰਘ ਜੀ ਜਿਹੜਾ ਹਿੰਦੂ ਤਰੀਕੇ ਨਾਲ ਮਾਰਦੇ ਬੱਕਰਿਆਂ ਨੂੰ, ਉਹਨਾਂ ਨੂੰ ਵੀ ਕਿਹਾ, ਵੇਦ ਪੜ੍ਹੈ ਮੁੱਖ ਮਿੱਠੀ ਬਾਣੀ, ਜੀਆਂ ਕਹੋਤ ਨਾ ਸੰਗੈ ਪ੍ਰਾਣੀ। ਵੇਦਾਂ ਦੀ ਮਿੱਠੀ ਬਾਣੀ ਪੜ੍ਹਦੇ ਹੋ, ਜੀਆਂ ਨੂੰ ਮਾਰਨੋਂ ਨਹੀਂ ਹਟਦੇ। ਗੁਰਬਾਣੀ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਚ ਵਿਵਰਜਿਤ ਕੀਤਾ, ਜਿਹੜਾ ਮਾਸ ਮਾਸ ਕਰ ਮੂਰਖ ਝਗੜੇ, ਉੱਥੇ ਖਾਣ ਦਾ ਜ਼ਿਕਰ ਨਹੀਂ ਕੀਤਾ ਕਿ ਮਾਸ ਖਾਣਾ ਚਾਹੀਦਾ। ਉੱਥੇ ਮਹਾਰਾਜ ਸਾਹਿਬ ਜੀ ਨੇ ਜਿਹੜਾ ਮਾਸ ਦਾ ਕਥਨ ਕੀਤਾ, ਪ੍ਰਕਰਣ ਮਾਸ ਦੇ ਵਿੱਚ ਸੱਚੇ ਪਾਤਸ਼ਾਹ ਨੇ ਉੱਥੇ ਸਾਰਿਆਂ ਦਾ ਖੰਡਨ ਕੀਤਾ। ਮਾਸ ਛੋੜ ਬੈਸ ਨੱਕ ਪਕੜਾ ਹੈ, ਰਾਤੀ ਮਾਣਸ ਖਾਣੇ, ਜਿਹੜੇ ਮਾਸ ਨਹੀਂ ਖਾਂਦੇ ਨੱਕ ਫੜ ਕੇ ਬਹਿ ਜਾਂਦੇ, ਰਾਤ ਨੂੰ ਪਰਾਏ ਘਰਾਂ ਦਾ ਮਾਸ ਖਾਂਦੇ, ਉਹ ਵੀ ਪਾਪੀ ਨੇ, ਮਾਸ ਛੱਡ ਕੇ ਉਹ ਛੋੜ ਨਹੀਂ ਸਕਦੇ। ਏਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੇ ਵਿਚਾਰਾ, ਜਿੰਨਾ ਚਿਰ ਸਾਰੇ ਕੁਕਰਮ ਵਿਸ਼ੇ ਰਸ ਨਹੀਂ ਛੁੱਟੇ, ਉਹ ਤਿਆਗੀ ਕਿਸ ਤਰ੍ਹਾਂ ਹੋ ਸਕਦਾ। ਪਹਿਲੇ ਪਾਤਸ਼ਾਹ ਨੇ ਖੰਡਨ ਕੀਤਾ। ਜੋ ਪਹਿਲੀਆਂ ਆਪਾਂ ਸੀੜੀਆਂ ਦਾ ਸੈੱਟ ਅੰਮ੍ਰਿਤ ਬਾਣੀ ਹੈ, ਉਹਦੇ ਵਿੱਚ ਇਹਨਾਂ ਸ਼ਬਦਾਂ ਦੀ ਕਥਾ ਦਾਸ ਨੇ ਕੀਤੀ ਵੀ ਹੋਈ ਹੈ। ਜੋ ਕਾਜੀ ਕੁੱਕੜੀ ਮਾਰਦਾ ਸੀ, ਉਸਨੂੰ ਵੇਖ ਕੇ ਸੁਲਤਾਨਪੁਰ ਸਾਹਿਬ ਜਦੋਂ ਸਤਿਗੁਰੂ ਸਾਹਿਬ ਜੀ ਵਿਚਰਦੇ ਸੀ, ਉਸ ਵਕਤ ਕਾਜੀ ਦੇ ਚੋਲੇ ਤੇ ਲਹੂ ਦੀ ਛਿੱਟ ਪੈ ਗਈ, ਤਾਂ ਕਿਹਾ ਚੋਲਾ ਪਲੀਤ ਹੋ ਗਿਆ। ਉਸ ਵਕਤ ਮਹਾਰਾਜ ਨੇ ਕਿਹਾ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀ, ਤੇ ਗੁਰੂ ਨਾਨਕ ਪ੍ਰਕਾਸ਼ ਜਿਹੜੀ ਕਥਾ ਆਪਾਂ ਕੀਤੀ ਹੈ ਉਹਦੇ ਚ ਸਾਰੀ ਸਾਖੀ ਆਉਂਦੀ ਹੈ। ਜੇ ਲਹੂ ਦੀ ਛਿੱਟ ਲੱਗ ਗਈ ਜਾਮੇ ਨੂੰ ਤਾਂ ਪਲੀਤ ਹੋ ਗਿਆ ਕਹਿੰਦੇ ਹੋ, ਜਿਹੜਾ ਖੂਨ ਪੀਂਦੇ ਹੋ ਸਾਰੇ ਮਨੁੱਖਾਂ, ਤੁਹਾਡਾ ਚਿੱਤ ਕਿਵੇਂ ਨਿਰਮਲ ਹੋ ਸਕੇਗਾ? ਆਪਣਾ ਹੱਕ ਮਾਸ ਹੈ ਤੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਆਪਣੇ ਹੱਕ ਦੀ ਕਮਾਈ ਖਾਓ। ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਮੁਸਲਮਾਨਾਂ ਵਾਸਤੇ ਸੂਰ ਦਾ ਮਾਸ ਹੈ, ਹਿੰਦੂਆਂ ਵਾਸਤੇ ਗਊ ਦੇ ਮਾਸ ਖਾਣ ਦੇ ਤੁਲਿਆ ਕੂੜ ਬੋਲ ਮੁਰਦਾਰ ਖਾਏ, ਕੂੜ ਬੋਲ ਕੇ ਖਾਣਾ ਮੁਰਦਾਰ ਹੈ। ਜਿਹੜਾ ਸਾਧ ਸਿੰਘ ਜੀ ਪਰਾਇਆ ਹੱਕ ਖਾਣਾ, ਇਹ ਵੀ ਖੂਨ ਪੀਣਾ ਹੈ। ਪ੍ਰਤੱਖ ਲਹੂ ਪੀਣੇ ਵੀ ਕਈ ਦੇਖੇ ਨੇ, ਬੱਕਰੇ ਨੂੰ ਮੂੰਹ ਲਾ ਕੇ ਖੂਨ ਪੀ ਜਾਂਦੇ ਨੇ। ਇਸੇ ਤਰ੍ਹਾਂ ਹਾਲਤ ਇਹਨਾਂ ਭੈੜਿਆਂ ਲੋਕਾਂ ਦੀ ਹੁੰਦੀ ਹੈ, ਰਾਕਸ਼ ਬੁੱਧੀ ਵਾਲੇ ਜਿਹੜੇ ਹੁੰਦੇ ਨੇ। ਇਹ ਆਗਿਆ ਨਹੀਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਆਪਣੀ ਮਰਜ਼ੀ ਨਾਲ ਇਹ ਲੋਕ ਕਰਦੇ ਨੇ। ਇਸ ਪ੍ਰਕਾਰ ਮਾਸ ਦਾ ਖਾਣਾ, ਕੁੱਠੇ ਆਦਿਕਾਂ ਦਾ ਖਾਣਾ ਜਿਹੜਾ, ਉਹਦਾ ਵਿਵਰਜਿਤ ਕੀਤਾ। ਮਾਸਹਾਰੀ ਤਿਆਗੀ ਨਹੀਂ ਹੋ ਸਕਦਾ। ਜਿਹੜਾ ਬਾਣੀ ਨਾਲ ਚਿੱਤ ਜੋੜਨ ਵਾਲਾ, ਉਹ ਤਾਂ ਭਾਈ ਦਇਆ ਜਾਣਾ, ਜੀ ਕੀ ਜੀਆਂ ਤੇ ਤਰਸ ਕਰਨ ਵਾਲਾ ਬਣੇ। ਸੋ ਇਸ ਪ੍ਰਕਾਰ ਦਾ ਜੀਵਨ ਉੱਚਾ ਹੋਣਾ ਚਾਹੀਦਾ। ਜੇ ਹੋਰ ਮਾਸ ਬਾਬਤ ਕਿਹਾ ਤਾਂ ਸਾਰੇ ਇਸਤਰੀ ਪੁਰਸ਼ ਮਾਸ ਤੋਂ ਬਣੇ ਨੇ, ਤੇ ਘਰ ਦੀਆਂ ਧੀਆਂ ਪੁੱਤਰ ਵੀ ਮਾਸ ਦੇ ਸਭ ਤੋਂ ਚੰਗੇ ਲੱਗਦੇ ਨੇ। ਉਹਨਾਂ ਨੂੰ ਕਿਉਂ ਸਾਂਭ ਕੇ ਰੱਖਦੇ? ਉਹਨਾਂ ਨੂੰ ਖਾਓ। ਵੇਦ ਕਿਤਾਬਾਂ ਵਿੱਚ ਮਾਸ ਦਾ ਜ਼ਿਕਰ ਹੈ ਤੇ ਗੈਂਡਾ ਆਦਿ ਮਾਰ ਕੇ ਯੱਗ ਕਰਨੇ ਯੋਗ ਮੰਨਦੇ ਨੇ, ਪਰ ਗੁਰਮਤ ਵਿੱਚ ਸਾਰਾ ਕੁਝ ਵਿਵਰਜਿਤ ਆਉਂਦਾ ਹੈ। ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਤਿੰਨ ਮਲ ਚੀਤ। ਮਹਾਰਾਜ ਕਹਿੰਦੇ ਅਸੰਖ ਗੱਲ ਵੱਢ ਹੱਤਿਆ ਕਮਾਹੇ। ਫਿਰ ਸਤਿਗੁਰੂ ਕਹਿੰਦੇ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨੇ ਜਾਣਾ। ਫਿਰ ਸਤਿਗੁਰੂ ਫਰਮਾਉਂਦੇ ਕੋਈ ਬੱਕਰਾ ਰਿੰਨ ਖਾਇਆ, ਸਭ ਕੋ ਆਖਿਆ ਪਾਏ। ਫਿਰ ਬਚਨ ਹੁੰਦਾ ਜੋ ਸਭ ਮੈਂ ਇਹ ਖੁਦਾਏ ਕਹਿਤ ਹੋ ਤਾਂ ਕਿਉਂ ਮੁਰਗੀ ਮਾਰੇ। ਨਾਲੇ ਕਹਿੰਦਾ ਸਾਰਿਆਂ ਚ ਰੱਬ ਹੈ। ਜੀਅ ਬਧੋ ਸੋ ਧਰਮ ਕਰ, ਥੱਪ ਹੋ ਧਰਮ ਕਹੋ ਹੋ ਕਤ ਭਾਈ। ਏਕ ਜੀ ਕਹਿ ਜੀਆਂ ਖਾਹੀ। ਕਬੀਰ ਖੂਬ ਖਾਣਾ ਖੇਚਰੀ ਜਾਮੇ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀ ਤੇ ਸਭੈ ਰਸਾਤਲ ਜਾਹੇ। ਸੋ ਸਾਧ ਸਿੰਘ ਜੀ ਗੁਰਮਤ ਅਨੁਸਾਰ ਭਾਉ ਮਾਸ ਆਹਾਰ ਖਾਣਾ ਯੋਗ ਹੈ, ਇਸ ਤੋਂ ਉਲਟ ਜੋ ਖਾਣਾ ਹੈ ਸੋ ਉੱਪਰਲੀਆਂ ਤੁਕਾਂ ਸਪਸ਼ਟ ਹੈ। ਹੁਣ ਆਪ ਹੀ ਵਿਚਾਰ ਲਓ ਕਿ ਖਾਣਾ ਚਾਹੀਦਾ ਕਿ ਨਹੀਂ। ਰਹਿਤਨਾਮਿਆਂ ਦੀ ਰੀਤੀ ਅਨੁਸਾਰ ਕੁੱਠਾ ਮੁਸਲਮਾਨਾਂ ਦੇ ਕਲਮੇ ਵਾਲਾ ਤੇ ਕਿਸੇ ਹਿੰਦੂ ਦਾ ਮਾਰਿਆ ਹੋਇਆ, ਜੇ ਸਿੱਖ ਨੇ ਝਟਕਾ ਨਹੀਂ ਕੀਤਾ ਭਾਵ ਆਪਣੇ ਹੱਥੀਂ ਨਹੀਂ ਮਾਰਿਆ, ਉਹ ਮਾਸ ਕੁੱਠੇ ਨੂੰ ਖਾਣ ਵਾਲਾ ਚੌਥੀ ਬੱਜਰ ਕਹਿਤ ਵਾਲਾ ਤਨਖਾਹੀ ਹੈ। ਸੋ ਜੋ ਅਮਰ ਛਕੇ ਬਿਨਾਂ ਪਾਪ ਉੱਤਰ ਨਹੀਂ ਸਕਦਾ। ਖਾਲਸਾ ਵੀਰ ਰੂਪ ਹੈ, ਖਾਲਸਾ ਵੈਸ਼ਨੂ ਵੀ ਨਹੀਂ ਤੇ ਨਾ ਹੀ ਕਸਾਈ ਪੁਣਾ ਕਰਦਾ। ਮਹਾਰਾਜ ਜੀ ਆਪ ਸ਼ਿਕਾਰ ਖੇਡ ਕੇ ਜੀਵਨ ਨੂੰ ਮੁਕਤ ਕਰਦੇ ਸਨ। ਖਾਲਸਾ ਹਿੰਦੂ ਮੁਸਲਮਾਨ ਕਸਾਈ ਵੈਸ਼ਨੂ ਸਭ ਤੋਂ ਰਹਿਤ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਕਿਤੇ ਧਰਮ ਦੀ ਰੱਖਿਆ ਕਰਦੇ। ਜੰਗ ਦੇ ਕਾਰਨ ਅੰਨ ਨਾ ਮਿਲੇ ਤੇ ਪ੍ਰਾਣ ਰੱਖਿਆ ਵਾਸਤੇ ਖਾਣਾ ਪਵੇ ਤਾਂ ਹੱਥੀਂ ਝਟਕਾ ਕਰਕੇ ਉਦੋਂ ਸਿੰਘ ਪ੍ਰਾਣ ਬਚਾਉਂਦੇ ਸੀ ਜਦੋਂ ਜੰਗਲਾਂ ਦੇ ਵਿੱਚ ਕਿਤੇ ਖਾਣ ਨੂੰ ਰੋਟੀ ਨਹੀਂ ਮਿਲਦੀ। ਉਹ ਇੱਕ ਅਲੱਗ ਚੀਜ਼ ਸੀ, ਪਰ ਹੁਣ ਤਾਂ ਅਸੀਂ ਘਰਾਂ 'ਚ ਬੈਠੇ ਹਾਂ, ਸਾਰਾ ਕੁਝ ਸਾਡੇ ਕੋਲ ਖਾਣ ਨੂੰ, ਫਿਰ ਵੀ ਜਾਣ ਬੁੱਝ ਕੇ ਮਾਸ ਵਾਲੇ ਪਾਸੇ ਜਾਣਾ। ਫਿਰ ਕਹਿੰਦੇ ਮਨ ਨਹੀਂ ਟਿਕਦਾ, ਬਾਣੀ ਪੜ੍ਹਦੇ ਹਾਂ, ਦਰਸ਼ਨ ਨਹੀਂ ਹੁੰਦੇ। ਦਰਸ਼ਨ ਨਹੀਂ ਹੋਣੇ ਕਿਸੇ ਨੂੰ, ਇਹ ਮਾਸ ਖਾਣ ਵਾਲਿਆਂ ਨੂੰ ਦਰਸ਼ਨ ਹੁੰਦੇ ਤਾਂ ਮੈਨੂੰ ਕੋਈ ਮਿਲੇ ਇਹੋ ਜਿਹਾ ਬੰਦਾ ਜਿਹੜਾ ਕਹੇ ਮੈਂ ਮਾਸ ਵੀ ਖਾਂਦਾ, ਮੈਨੂੰ ਦਰਸ਼ਨ ਵੀ ਹੁੰਦੇ ਆ, ਮੇਰੇ ਸਿਮਰਨ ਵੀ ਸ਼ੁਰੂ ਹੋ ਗਿਆ ਅੰਦਰ। ਕੋਈ ਇੱਕ ਜਣਾ ਮਿਲੇ ਤਾਂ ਅਸੀਂ ਫਿਰ ਦੇਖਾਂਗੇ ਵਿਚਾਰ ਕੇ ਸਾਰਾ ਵੀ ਹਾਂ ਵੀ ਵਾਕਈ ਮਾਸ ਖਾਣ ਵਾਲੇ ਨੂੰ ਦਰਸ਼ਨ ਹੋ ਗਏ ਇਹਨੂੰ। ਇਸ ਕਰਕੇ ਮਾਸ ਖਾਣ ਕਰਕੇ ਬਾਣੀ ਪੜ੍ਹਨ ਤੋਂ ਮਨ ਆਲਸ ਕਰਦਾ ਤੇ ਵਿਕਾਰ ਫੁਰਦੇ, ਤੇ ਦੂਜਾ ਪਾਪ ਪੁੰਨ ਦਾ ਭੋਗੀ। ਜੋ ਕਰੇਗਾ ਸੋ ਭਰੇਗਾ, ਜੋ ਕਤਲ ਕਰੇਗਾ ਸੋ ਕਤਲ ਹੀ ਹੋਵੇਗਾ, ਜੋ ਰੱਖਿਆ ਕਰੇਗਾ ਉਹਦੀ ਰੱਖਿਆ ਹੋਵੇਗੀ। ਸਭਨੇ ਕਸਾਈ ਦੀ ਸਾਖੀ, ਮਹਾਂ ਕਸਾਬ ਛੁਰੀ ਸੱਟ ਪਾਈ। ਜੋ ਗੁਰੂ ਕੇ ਸਿੱਖ ਭਜਨ ਸਿਮਨ ਵਿੱਚ ਰਹਿਣ ਵਾਲੇ ਨੇ, ਉਹ ਸੱਚੇ ਪਾਤਸ਼ਾਹੀ ਦੇ ਕੜਾਹ ਪ੍ਰਸ਼ਾਦ ਨੂੰ ਅੰਮ੍ਰਿਤ ਰੂਪ ਸ਼ਕਤ ਕਹਿ ਕੇ ਛਕਦੇ ਨੇ। ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਕਿ ਮਾਸ ਛਕਣ, ਉਹਨਾਂ ਦੀ ਸਰੀਰਕ ਤਾਕਤ ਤੇ ਦਿਲ ਆਦਿਕ ਵਿੱਚ ਹੀ ਅੰਮ੍ਰਿਤ ਦੀ ਬਰਕਤ ਕਰਕੇ ਕੋਈ ਕਮਜ਼ੋਰੀ ਵੈਸੇ ਹੀ ਨਹੀਂ ਪੈਦਾ ਹੁੰਦੀ, ਚਿੱਤ ਕਮਜ਼ੋਰ ਨਹੀਂ ਹੁੰਦਾ। ਬਾਣੀ ਅਤੇ ਅੰਮ੍ਰਿਤ ਦੀ ਬਰਕਤ ਕਰਕੇ ਸਾਵਧਾਨੀ ਰਹਿੰਦੀ, ਜਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ 87 ਵਰਸ ਦੀ ਉਮਰ ਵਿੱਚ ਜੰਗ ਕਰਕੇ ਜਲਮ ਨਾਸ ਕੀਤੇ ਤੇ ਮੌਤ ਨੂੰ ਵੀ ਦੂਰ ਕਰ ਦਿੱਤਾ। ਉਹਨਾਂ ਵਿੱਚ ਸਿਰਫ ਬਾਣੀ ਅਤੇ ਅੰਮ੍ਰਿਤ ਦੀ ਸ਼ਕਤੀ ਸੀ। ਮਾਸ ਖਾਣ ਵਾਲਾ 87 ਸਾਲ ਦੀ ਉਮਰ ਵਿੱਚ ਕਿਵੇਂ ਨਹੀਂ ਬਹਾਦਰੀ ਕਰ ਸਕਦਾ? ਇਹਨਾਂ ਨੇ ਕੱਚੇ ਬੇਰ ਖਾ ਖਾ ਕੇ 4 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ, ਜੋ 4 ਤਖਤਾਂ ਤੇ ਬਿਰਾਜਮਾਨ ਨੇ। ਕਦੇ ਮਾਸ ਨਹੀਂ ਸੀ ਖਾਧਾ ਬਾਬਾ ਦੀਪ ਸਿੰਘ ਹੋਣਾ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਬਾਬਾ ਦੀਪ ਸਿੰਘ ਜੀ ਮਹਾਨ ਪੁਰਸ਼ ਹੋਏ ਨੇ। ਭਾਈ ਮਨੀ ਸਿੰਘ ਜੀ ਕਦੇ ਦਿਖਾਓ ਬਈ ਕੋਈ ਗੱਲ। ਸੋ ਤੀਸਰੀ ਜਿਹੜੀ ਦੱਸੀ ਆ ਉਹ ਹਰਾਮ ਪਰ ਇਸਤਰੀ। ਇਸ ਪ੍ਰਕਾਰ ਹਰਾਮ ਪਾ ਪਰਾਏ ਘਰਾਂ ਨੂੰ ਦੇਖ ਪਰਾਈਆਂ ਚੰਗੀਆਂ ਮਾਂ ਭੈਣਾਂ ਧੀਆਂ ਜਾਣਾ। ਵਾਰ 29ਵੀਂ ਪੌੜੀ 11ਵੀਂ, ਵੱਡੀਆਂ ਨੂੰ ਮਾਤਾ, ਬਰਾਬਰ ਦੀਆਂ ਨੂੰ ਭੈਣਾਂ ਤੇ ਛੋਟੀਆਂ ਧੀਆਂ ਸਮਝਣਾ। ਇੱਕ ਜਿਹੜੀ ਆਪਣੀ ਸਤੀ ਹੈ ਰਹਿਤ ਬਹਿਤ ਵਿੱਚ ਤਿਆਰ ਪ੍ਰਤਿਆਰ ਉਹਦੇ ਵਰਤ ਵਿੱਚ ਧਰਮ ਵਿੱਚ ਰਹਿਣਾ ਹੈ। ਇਸੇ ਤਰ੍ਹਾਂ ਇਸਤਰੀਆਂ ਨੇ ਵੱਡਿਆਂ ਨੂੰ ਪਿਤਾ ਸਮਝਣਾ, ਬਰਾਬਰਦਿਆਂ ਨੂੰ ਭਾਈ ਸਮਝਣਾ, ਛੋਟਿਆਂ ਨੂੰ ਪੁੱਤਰ ਸਮਝਣਾ, ਤੇ ਜਿਹੜਾ ਮਾਪਿਆਂ ਨੇ ਪਤੀ ਦਿੱਤਾ ਉਹ ਰਹਿਤ ਵਿੱਚ ਪੱਕਾ ਹੈ। ਉਸ ਪਤੀਵਰਤਾ ਧਰਮ ਵਿੱਚ ਕਾਇਮ ਰਹਿਣਾ ਹੈ। ਇਹ ਇੱਕੋ ਜਿਹਾ ਧਰਮ ਹੈ ਮਹਾਰਾਜ ਸਾਹਿਬ ਜੀ ਦਾ ਦੱਸਿਆ ਹੋਇਆ ਸਿੱਖ ਵਾਸਤੇ। ਬੀਬੀਆਂ ਅਤੇ ਆਦਮੀਆਂ ਨੇ ਜਾਸਾਂ ਵਿੱਚ ਪੂਰੇ ਰਹਿਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਉਣਾ, ਵਾਰ ਛੇਵੀਂ ਪੌੜੀ ਅੱਠਵੀਂ। ਜਿਹੜਾ ਇਸ ਤੋਂ ਉਲਟ ਕਰੇਗਾ ਉਹ ਗੁਰਸਿੱਖ ਨਹੀਂ ਰਹੇਗਾ, ਉਹ ਤਨਖਾਹੀਆ ਹੋ ਜਾਏਗਾ। ਇਸ ਪ੍ਰਕਾਰ ਸਤਿਗੁਰੂ ਸਾਹਿਬ ਨੇ ਵਿਵਰਜਿਤ ਕੀਤਾ, ਜੋ ਵਿਭਚਾਰ ਕਰਦੇ ਹੈ ਉਹ ਨਰਕ ਵਿੱਚ ਪੈਂਦੇ, ਥੰਮਾਂ ਨਾਲ ਲਾਏ ਜਾਂਦੇ। ਅੰਗ 1362 'ਤੇ ਜੋ ਬਖਸ਼ਿਸ਼ ਕਰਕੇ ਦੱਸਦੇ, ਤਪਤ ਥੰਮ ਗੱਲ ਲਾਤਿਆ ਪਰਤ ਲਿਆ ਰਾਵਣ ਜਾ ਹੈ ਸਹੀ ਤਾਲ ਅਜੀਐ। ਤੇਲ ਦੇ ਕੜਾਹਾਂ ਵਿੱਚ ਪਾ ਕੇ ਤਲੇ ਜਾਂਦੇ ਨੇ। ਸੁੱਧ ਜਪਤੇ ਹਮ ਧਰੇ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰੰਤੋ ਇਹ ਪ੍ਰਾਣ ਜਬ ਲੱਗ ਘੱਟ ਥਾਰੇ। ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਡਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਨਾ ਜਾਈ ਹੋ। ਸੰਸਾਰ ਤੇ ਵੀ ਕਲੰਕ ਤੇ ਨਿੰਦਿਆ ਹੁੰਦੀ ਹੈ। ਇੰਦਰ ਰਾਜਾ ਜਿਵੇਂ ਦੁਖੀ ਹੋਇਆ ਤੇ ਕਲੰਕ ਤਾਂ ਸਾਰੀ ਉਮਰ ਹੀ ਨਹੀਂ ਲਹਿੰਦਾ, ਫਿਰ ਵਿਭਚਾਰੀ ਦਾ ਮਨ ਵਿਕਾਰੀ ਹੋ ਕੇ ਇਕਾਗਰ ਨਹੀਂ ਹੋ ਸਕਦਾ। ਪਰ ਨਾਰੀ ਕੇ ਭਜੇ ਸਹਿਸ ਬਾਸ ਭਗ ਪਾਏ, ਪਰ ਨਾਰੀ ਕੇ ਭਜੇ ਚੰਦਰ ਕਾਲੰਕ ਲਗਾਏ, ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਇਓ, ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕਾਉ ਕਹਾਇਓ। ਪਰ ਨਾਰੀ ਸੌ ਨਿਹੋ ਛੁਰੀ ਪੈਨੀ ਕਰ ਜਾਨੋ, ਪਰ ਨਾਰੀ ਕੇ ਭਜੇ ਕਾਲ ਵਿਆਹ ਪਿਓ ਤਨ ਮਾਨੋ, ਅਧਿਕ ਹਰੀਫੀ ਜਾਨ ਭੋਗ ਪਰਤਰੈ ਜੋ ਕਰਹੀ, ਹੋ ਅੰਤ ਸਵਾਨ ਕੀ ਅੰਮ੍ਰਿਤ ਹਾਥ ਲੈਂਡੀ ਕੇ ਮਰਹੀ। ਚੌਥੀ ਜਿਹੜੀ ਕਰਹਿਤ ਹੈ ਸਾਧ ਸਿੰਘ ਜੀ, ਉਹ ਹਜਾਮਤ, ਕੇਸਾਂ ਦਾ ਮੁੰਡਨ ਕਦੇ ਨਹੀਂ ਕਰਨਾ ਤੇ ਕਲਫ ਲਾ ਕੇ ਜਿਹੜਾ ਦਾੜੀ ਨੂੰ ਕਾਲਾ ਕਰਨਾ, ਇਹਦੀ ਬਾਤ ਲਿਖਿਆ ਮਹਾਰਾਜ ਨੇ। ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ ਹੀਨਾ ਕਰ ਦਰੂ ਸ਼ਾਹ ਫਾਮ। ਕਹਿੰਦੇ ਨੇ ਹੁੱਕਾ ਪੀਣਾ, ਹਜਾਮਤ ਕਰਾਉਣੀ, ਕੇਸ ਕਟਾਉਣੇ, ਕੇਸਾਂ ਨੂੰ ਘਸਾਉਣਾ, ਕੇਸਾਂ ਨੂੰ ਪੁੱਟਣਾ ਮਸਾਲੇ ਨਾਲ ਦਵਾਈ ਨਾਲ, ਕੇਸ ਉਤਾਰ ਦੇਣੇ ਯੋਗ ਨਹੀਂ। ਕਈ ਆਦਮੀ ਕਹਿੰਦੇ ਹਨ ਕਿ ਕੈਂਚੀ ਨਹੀਂ ਲਾਉਣੀ, ਉਸ ਤਰ੍ਹਾਂ ਨਹੀਂ ਲਾਉਣਾ, ਚਾਕੂ ਕੱਟੀਏ ਤੇ ਚਾਕੂ ਨਾਲ ਕੇਸ ਵੱਢ ਲਏ ਸੀ ਉਦੋਂ ਦੇ ਉਹ ਚਾਕੂ ਕੱਟੀਏ ਵੱਜਦੇ ਨੇ। ਇਉਂ ਗੁਰਮਤ ਤੋਂ ਉਲਟ ਚੱਲਣ ਵਾਲੇ ਉਹ ਲੋਕ ਨੇ, ਸੋ ਪਰਮੇਸ਼ਰ ਦੀ ਆਗਿਆ ਤੋਂ ਉਲਟ ਚੱਲਦੇ ਨੇ। ਭਾਈ ਮਰਦਾਨਾ ਜਿਹੜਾ ਮਰਾਸੀਆਂ ਦਾ ਮੁੰਡਾ ਸੀ, ਇਹਦਾ ਪਹਿਲਾ ਨਾਮ ਮਰ ਜਾਣਾ ਸੀ। ਹਾਫਜ਼ਾਬਾਦ ਦੀ ਸਾਖੀ ਲਿਖਿਆ ਹੋਇਆ ਕਿ ਇਹਦੇ ਤਾਂ ਇਹਦੀ ਮਾਂ ਨੇ ਕਿਹਾ ਵੇ ਮਰ ਜਾਣਿਆ, ਸਤਿਗੁਰੂ ਨੇ ਪਾਸ ਉਸ ਵਕਤ ਬਾਲ ਲੀਲਾ ਦੇ ਵਿੱਚ ਖੇਲਣ ਆਇਆ ਹੋਇਆ ਸੀ, ਛੋਟੇ ਹੁੰਦਿਆਂ ਖੇਡਦੇ ਸੀ। ਸਤਿਗੁਰੂ ਸਾਹਿਬ ਨੇ ਪੁੱਛਿਆ ਮਰ ਜਾਣਾ ਕੌਣ ਹੈ, ਤਾਂ ਮਾਈ ਕਹਿੰਦੀ ਇਹ ਮੇਰਾ ਮਰ ਜਾਣਾ, ਮੇਰੇ ਪੁੱਤਰ ਅੱਗੇ ਸੱਤ ਪੁੱਤ ਮਰ ਗਏ ਨੇ ਇਸ ਕਰਕੇ ਇਹਨੇ ਮਰ ਜਾਣਾ, ਤਾਂਹੀਓ ਮੈਂ ਇਹਦਾ ਨਾਮ ਮਰ ਜਾਣਾ ਹੀ ਰੱਖ ਲਿਆ। ਤਾਂ ਮਹਾਰਾਜ ਜੀ ਕਹਿਣ ਲੱਗੇ ਮਾਤਾ ਇਹਦੇ ਕੇਸ ਸਿਰ ਤੇ ਰੱਖ, ਇਹ ਸਿੱਖ ਹੋਵੇਗਾ, ਇਹ ਮਰ ਜਾਣਾ ਨਹੀਂ, ਅਸੀਂ ਇਹਦਾ ਨਾਮ ਰੱਖਦੇ ਹਾਂ ਮਰਦਾਨਾ, ਮਰਦਾਨਾ, ਇਸ ਕਰਕੇ ਉਹਦਾ ਨਾਮ ਭਾਈ ਮਰਦਾਨਾ ਰੱਖਿਆ। ਉਸ ਵਕਤ ਮਾਈ ਨੇ ਮਹਾਰਾਜ ਦਾ ਬਚਨ ਮੰਨ ਕੇ ਕੇਸ ਸਿਰ ਤੇ ਰਖਾ ਤੇ, ਫਿਰ ਸਤਿਗੁਰਾਂ ਦੇ ਨਾਲ ਸਾਰੀ ਉਮਰ ਰਬਾਬੀ ਬਣ ਕੇ ਕੀਰਤਨ ਕਰਦੇ ਰਹੇ। ਇਉਂ ਮਰਦਾਨਾ ਬਣਾਇਆ, ਭਾਵ ਅਬ ਹਯਾਤ ਅੰਮ੍ਰਿਤ ਪਿਆਇਆ, ਮਰਦਾਨੇ ਨੂੰ ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ। ਇਉਂ ਮੁਸਲਮਾਨਾਂ ਦੇ ਵੀ ਕੇਸ ਰਖਾਏ, ਜਿਹੜੇ ਮੁਸਲਮਾਨ ਆਪਣੇ ਆਪ ਨੂੰ ਉੱਚਦੇ ਕਹਿ ਕੇ ਕਹਾਉਂਦੇ ਨੇ, ਉਹ ਸਾਰੇ ਕੇਸਾਧਾਰੀ ਸਤਿਗੁਰੂ ਨੇ ਬਣਾਏ, ਸੋ ਉਹਨਾਂ ਨੇ ਲਬਾਂ ਵੀ ਨਹੀਂ ਕੱਟੀਆਂ ਅੱਗਿਓਂ। ਇਸ ਪ੍ਰਕਾਰ ਦਾ ਤਰੀਕਾ ਸਤਿਗੁਰੂ ਸਾਹਿਬ ਨੇ, ਚਾਹੇ ਹਿੰਦੂ ਸੀ ਚਾਹੇ ਮੁਸਲਮਾਨ ਸੀ, ਸਾਰਿਆਂ ਦੇ ਕੇਸ ਪਹਿਲੇ ਪਾਤਸ਼ਾਹ ਜੀ ਨੇ ਖਾਉਣਾ ਕੀਤੇ। ਇਸ ਪ੍ਰਕਾਰ ਸਾਬਤ ਸੂਰਤ ਅੱਖਣੀ ਯੋਗ ਹੈ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ। ਸੋ ਮੁਹੰਮਦ ਜੀ ਦੇ ਕੇਸ ਸੜੇ ਪਛਤਾਇਆ, ਜਦੋਂ ਕ੍ਰਿਸ਼ਨ ਜੀ ਨੇ ਸਿਸਪਾਲ ਦੇ ਕੇਸ ਕੱਟੇ, ਜੂੜਾ ਕੱਟਿਆ, ਤਾਂ ਬਲਭੱਦਰ ਨੇ ਬਹੁਤ ਅਫਸੋਸ ਕੀਤਾ। ਇਉਂ ਕੀਤਾ, ਇਉਂ ਕਿਉਂ ਕੀਤਾ, ਅੱਗੇ ਸਿਰ ਵੱਢਣ ਦੀ ਥਾਂ ਸਿਰ ਮੁੰਨ ਦਿੰਦੇ, ਇਹ ਮੌਤ ਦੇ ਬਰਾਬਰ ਸੀ। ਇਹ ਬਲਭੱਦਰ ਜੀ ਨੇ ਕ੍ਰਿਸ਼ਨ ਜੀ ਨੂੰ ਕਿਹਾ ਸੀ ਸਿਸਪਾਲ ਦੇ ਤੁਸੀਂ ਕੇਸ ਨਹੀਂ ਸੀ ਕੱਟਣੇ, ਕਿਉਂਕਿ ਕੇਸ ਕੱਟਣੇ ਹੁੰਦੇ ਬੰਦਾ ਸਿਰ ਕੱਟਣ ਦੇ ਬਰਾਬਰ। ਇਸ ਪ੍ਰਕਾਰ ਸਾਧ ਸੰਗਤ ਜੀ, ਇਉਂ ਕ੍ਰਹਿਤਾਂ ਤੋਂ ਬਚ ਕੇ ਰਹਿਣਾ ਤੇ ਪੰਜ ਕਕਾਰਾਂ ਦੀ ਰਹਿਤ ਰੱਖਣੀ। ਸ਼ਰਾਬ, ਸ਼ਰਾਬ ਪੀਣੀ ਵਿਵਰਜਿਤ ਹੈ, ਸਤਿਗੁਰੂ ਸਾਹਿਬ ਜੀ ਦੀ ਆਗਿਆ ਨਹੀਂ ਹੈ। ਦੁਰਮਤ ਮੱਝੋ ਪੀਵ ਤੇ ਬਿਖਲੀ ਪਤ ਕਮਲੀ, ਖੋਟੀ ਮਤ ਵਾਲੇ ਜਿਹੜੇ ਸ਼ਰਾਬਾਂ ਪੀਂਦੇ ਨੇ ਉਹ ਬਿਖਲੀ ਭਾਵ ਬੇਸਵਾ ਦੇ ਪਤੀ ਤੋਂ, ਭਾਵ ਜੋ ਮਹਾਰਾਜ ਨੇ ਲਿਖਿਆ ਬਿਖਲੀ ਪਤ ਹੁੰਦੀ ਬੇਸਵਾ ਦੇ ਪਤੀ ਹਨ, ਉਹਨਾਂ ਦੀ ਬੁੱਧੀ ਕਮਲੀ ਹੈ ਜਿਹੜੇ ਸ਼ਰਾਬ ਪੀਂਦੇ, ਇੱਥੋਂ ਤੱਕ ਹੁਕਮ ਕੀਤਾ। ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ, ਜਿਤ ਪੀਤਾ ਖਸਮ ਬਿਸਰਾ ਦਰਗਾਹ ਮਿਲਿਆ ਸਜਾਏ। ਵਾਹਿਗੁਰੂ ਵੱਲੋਂ ਤਾਂ ਧੱਕੇ ਖਾਂਦੇ ਨੇ, ਆਪਣੇ ਪਰਾਏ ਦੀ ਸੂਝ ਨਹੀਂ ਰਹਿੰਦੀ। ਜਿਸ ਪ੍ਰਕਾਰ ਚਰਿੱਤਰਾਂ ਚ ਆਉਂਦਾ, ਏਕ ਮਦੀ ਦੂਜੇ ਤਰਨ ਤੀਜੇ ਧਨ ਧਾਮ, ਪਾਪ ਕਰੇ ਬਿਨ ਕਿਉਂ ਬਚੈ ਬਚੈ ਬਚਾਵੈ ਰਾਮ। ਇਹ ਦਸਮ ਗ੍ਰੰਥ ਵਿੱਚ 1077 ਅੰਗ ਦੇ ਉੱਤੇ ਚਰਿੱਤਰਾਂ ਵਿੱਚ ਲਿਖਿਆ। ਜਿਹੜੇ ਲੋਕ ਕਹਿੰਦੇ ਚਰਿੱਤਰਾਂ ਚ ਗਲਤ ਲਿਖਿਆ, ਉਹ ਵਿੱਚੋਂ ਵਿੱਚੋਂ ਇੱਕ ਇੱਕ ਪੰਗਤੀ ਲੈ ਕੇ ਉਹਦੇ ਗਲਤ ਢੰਗ ਨਾਲ ਬੜੇ ਗੰਦੇ ਅਰਥ ਕਰਕੇ, ਪੰਗਤੀ ਵੀ ਤਾਂ ਉਨਾ ਗੰਦਾ ਵੀ ਨਹੀਂ ਲਿਖਿਆ, ਮਹਾਰਾਜ ਨੇ ਤਾਂ ਬੇਬਾਕ ਹੋ ਕੇ ਬਿਨਾਂ ਵਿਕਾਰਾਂ ਤੋਂ ਚੀਜ਼ ਲਿਖੀ ਹੈ। ਜਿਹੜੇ ਲੋਕ ਇਉਂ ਉਲਟ ਪ੍ਰਚਾਰ ਕਰਨ ਵਾਲੇ ਉਹ ਪੰਕਤੀ ਵਿੱਚੋਂ ਜਾਣ ਬੁੱਝ ਕੇ ਅਰਥ ਲੈ ਕੇ ਉਹਨਾਂ ਅਰਥਾਂ ਨੂੰ ਹੋਰ ਢੰਗ ਨਾਲ ਲੋਕਾਂ ਨੂੰ ਉਕਸਾਉਣ ਦਾ ਯਤਨ ਕੀਤਾ। ਸੋ ਬਾਬਾ ਤੇਜਾ ਸਿੰਘ ਜੀ ਜਿਨ੍ਹਾਂ ਨੇ ਆਦਿ ਸ੍ਰੀ ਦਸਮ ਗ੍ਰੰਥ ਦਾ ਟੀਕਾ ਕੀਤਾ ਮਹਿਰੂ ਵਾਲਿਆਂ ਨੇ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੋਂ ਅਰਥ ਪੜ੍ਹੇ ਨੇ, 6 ਪੋਥੀਆਂ ਸਟੀਕ ਲਿਖੀਆਂ, ਉਹਨਾਂ ਦਾ ਸਟੀਕ ਪੜ੍ਹ ਕੇ ਦੇਖਿਓ, 4 ਪੋਥੀਆਂ ਛਪ ਗਈਆਂ, 2 ਛਪਣ ਵਾਲੀਆਂ ਨੇ, ਉਹ ਵੀ ਸੰਗਤ ਦੀ ਮਦਦ ਨਾਲ ਛਪ ਜਾਣਗੀਆਂ। ਤੋ ਬਾਬਾ ਤੇਜਾ ਸਿੰਘ ਜੀ ਨਿੰਘ ਸਿੰਘ ਜਿਹੜੇ ਹਨ ਉਹਨਾਂ ਮਹਾਂਪੁਰਖਾਂ ਨੇ ਇਹ ਸੋ ਜਿਹੜਾ ਸਾਰਾ ਲਿਖ ਕੇ ਦੱਸਿਆ ਹੋਇਆ। ਇਹ ਉਹਨਾਂ ਦਾ ਜੋੜ ਮੇਲਾ ਵੀ ਮਨਾਇਆ ਜਾਂਦਾ ਮਹਿਰੂ ਪਿੰਡ ਦੇ ਵਿੱਚ। ਉਹਨਾਂ ਮਹਾਂਪੁਰਖਾਂ ਨੇ ਟੀਕਾ ਬਹੁਤ ਹੀ ਸੁਚੱਜੇ ਢੰਗ ਨਾਲ ਲਿਖਿਆ। ਸੋ ਜਿਨ੍ਹਾਂ ਨੇ ਬਹੁਤੀ ਜਾਣਕਾਰੀ ਪ੍ਰਾਪਤ ਕਰਨੀ ਹੋਏ, ਬਾਬਾ ਤੇਜਾ ਸਿੰਘ ਦਾ ਦੋ ਸਟੀਕ ਲਿਖਿਆ ਹੋਇਆ। ਇਸ ਪ੍ਰਕਾਰ ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣਾ। ਹੁਣ ਮਹਾਰਾਜ ਕਹਿੰਦੇ ਏਕ ਮਦੀ, ਦੂਜੇ ਤਰਨ, ਤੀਜੇ ਅਤ ਧਨ ਧਾਮ। ਕਹਿੰਦੇ ਪਾਪ ਕਰੇ ਤੋਂ ਬਿਨਾਂ ਸ਼ਰਾਬੀ ਆਦਮੀ ਬਚ ਨਹੀਂ ਸਕਦਾ। ਹੋਵੇ ਜੋ ਜਵਾਨ ਜੇਬ ਵਿੱਚ ਪੈਸੇ ਹੋਣ ਫਿਰ ਸ਼ਰਾਬੀ ਹੋਵੇ, ਉਹ ਪਾਪ ਤੋਂ ਬਿਨਾਂ ਬਚ ਨਹੀਂ ਸਕਦਾ। ਮਹਾਰਾਜ ਨੇ ਚਲਿੱਤਰਾਂ 'ਚ ਲਿਖਿਆ ਹੈ, ਜਿਵੇਂ ਪਠਾਨ ਦਾ ਪ੍ਰਸੰਗ ਆਉਂਦਾ, ਉਹਨੇ ਆਪਣੀ ਲੜਕੀ ਦੀ ਬੇਅਦਬੀ ਕਰ ਦਿੱਤੀ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸ਼ਰਾਬ ਕਦੇ ਨਹੀਂ ਪੀਣੀ ਚਾਹੀਦੀ। ਧ੍ਰਿਗ ਮਾਸ਼ ਸ਼ਰਾਬ ਪਾਨ ਕਰਸਨ, ਧ੍ਰਿਗ ਆਪ ਕੋ ਸਿੰਘ ਕਹਾਵੇਂਗੇ, 560 'ਚ ਲਿਖਿਆ ਹੋਇਆ ਇਹ। ਹੁਣ ਗੁਰੂ ਘਰ ਦੇ ਤਖ਼ਤ ਨੇ, ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਘਰ ਦੇ 5 ਤਖ਼ਤ ਨੇ। ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਪੱਛਮ ਦਿਸ਼ਾ 6 ਪਾਸ਼ਾ ਰਚਿਆ। ਸ੍ਰੀ ਬੇਗਮਪੁਰਾ, ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੂਜਾ ਤਖ਼ਤ, ਸ੍ਰੀ ਪਟਨਾ ਸਾਹਿਬ ਪੂਰਬ ਦਿਸ਼ਾ 9 ਪਾਸ਼ਾ ਨੇ ਅਕਾਲ ਤਖ਼ਤ। ਸੋ 9 ਪਾਸ਼ਾ ਤਖ਼ਤੇ ਦਾ ਨਾਮ ਰੱਖਿਆ, ਇਹ ਵੀ ਧਿਆਨ ਰੱਖਣਾ, ਤਖ਼ਤੇ ਦਾ ਨਾਮ 9 ਪਾਸ਼ਾ ਰੱਖਿਆ। ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਤੀਜਾ ਤਖ਼ਤ ਹੈ ਪਹਾੜ ਦਿਸ਼ਾ, ਜਿੱਥੇ ਖਾਲਸਾ ਪੰਥ ਸਾਜਿਆ ਸੀ। ਸ੍ਰੀ ਹਜ਼ੂਰ ਸਾਹਿਬ, ਸ੍ਰੀ ਸੱਚਖੰਡ ਸਾਹਿਬ ਜੀ, ਸ੍ਰੀ ਅਵਚਲ ਨਗਰ ਨੰਦੇੜ, ਚੌਥਾ ਤਖ਼ਤ ਦੱਖਣ ਦਿਸ਼ਾ ਵੱਲ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ 5 ਤਖ਼ਤ ਹੈ। ਜਾਇਦਾਦ ਦੇ ਨਾਮ 'ਤੇ ਤਾਂ ਸ੍ਰੀ ਦਮਦਮਾ ਸਾਹਿਬ ਦੇ ਕਾਗਜ਼ ਵੇਖੇ ਨੇ, ਉਹਦੇ ਉੱਤੇ ਸ੍ਰੀ ਦਮਦਮੇ ਸਾਹਿਬ ਦਾ ਨਾਮ ਵੀ ਤਖ਼ਤ ਲਿਖਿਆ ਹੋਇਆ। ਸਤਿਗੁਰੂ ਸਾਹਿਬ ਜੀ ਦੀ ਮੋਹਰ ਅਜੇ ਤੱਕ ਉੱਥੇ, ਜਿਸ ਵਿੱਚ ਲਿਖਿਆ ਹੋਇਆ ਅਕਾਲ ਸਹਾਇ ਗੁਰੂ ਗੋਬਿੰਦ ਸਿੰਘ ਜੀ ਕਾਂਸ਼ੀ ਤਖ਼ਤ ਸ੍ਰੀ ਦਮਦਮਾ ਜੀ। ਪਰ ਪੁਰਾਤਨ ਸਿੰਘ ਸ੍ਰੀ ਦਮਦਮੇ ਸਾਹਿਬ ਨੂੰ ਧਾਮ ਕਿਹਾ ਕਰਦੇ ਸੀ, ਪਰ ਲਿਖਿਆ ਉੱਥੇ ਤਖ਼ਤ ਹੈ। ਪਰ ਕੋਈ ਨਾ ਮੰਨੇ ਜਾਂ ਮਿੱਟੀ ਦੇ ਸਰੀਰ ਨੂੰ ਤਖ਼ਤ ਖਵਾਏ ਤਾਂ ਉਹਦੀ ਮਰਜ਼ੀ ਹੈ। ਇਹਨਾਂ ਤਖ਼ਤਾਂ 'ਤੇ ਜਦੋਂ ਪਹਿਲੀ ਵਾਰ ਦਰਸ਼ਨ ਕਰਨ ਜਾਓ ਤਾਂ 125 ਰੁਪਏ ਦੇਖ ਕੜਾਹ ਪ੍ਰਸ਼ਾਦ ਦੀ ਕਰਵਾਉਣੀ ਅਤੇ 125 ਰੁਪਇਆ ਗੋਲਕ 'ਚ ਪਾਉਣਾ, ਕਿਉਂਕਿ ਪੋਥੀ ਲਿਖੀ ਨੂੰ ਬਹੁਤ ਸਾਲ ਹੋ ਚੁੱਕੇ ਨੇ, ਇਸ ਕਰਕੇ ਹੁਣ 5 ਰੁਪਏ ਦੀ ਦੇਗ 5 ਰੁਪਏ ਗੋਲਕ 'ਚ ਪਾਉਣੇ ਆ। ਗੋਲਕ ਦਾ 125 ਰੁਪਇਆ ਜਿਹੜਾ ਸੀ ਉਹ ਮਾਤਾ ਸਾਹਿਬ ਕੌਰ ਜੀ ਦਾ ਹੁੰਦਾ ਸੀ। ਪਹਿਲੇ ਸਿੰਘ ਅੰਮ੍ਰਿਤ ਛਕ ਦੇ ਸਾਰੇ ਗੋਲਕ 'ਚ ਪਾਉਂਦੇ ਅਤੇ ਉਹ ਮਾਇਆ ਦਿੱਲੀ ਮਾਤਾ ਜੀ ਪਾਸ ਭੇਜਦੇ ਸੀ। ਮਾਤਾ ਜੀ ਉਹਨਾਂ ਨਾਲ ਲੰਗਰ ਚਲਾਉਂਦੇ, ਆਪਣੇ ਪੁੱਤਰਾਂ ਦੀ ਕਮਾਈ ਸਮਝ ਕੇ ਖਰਚ ਕਰਦੇ, ਹੋਰ ਪੂਜਾ ਭੇਟਾ ਨਹੀਂ ਸਨ ਅੰਗੀਕਾਰ ਕਰਦੇ। ਇਹ ਮਰਿਆਦਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਤੇ ਹੋਰ ਪੁਰਾਤਨ ਸਿੰਘਾਂ ਨੇ ਚਲਾਈ ਹੈ। ਖਾਲਸੇ ਦੇ 4 ਧਾਮ ਨੇ ਜਿਵੇਂ 5 ਤਖ਼ਤ ਨੇ, ਆਮ ਇਹਨਾਂ ਦਾ ਜ਼ਿਕਰ ਨਹੀਂ ਆਉਂਦਾ ਕਿਤੇ ਵੀ। ਇਹ ਆਪਣੇ 4 ਧਾਮ ਕਿਹੜੇ ਕਿਹੜੇ ਨੇ? ਪਹਿਲਾ ਨਨਕਾਣਾ ਸਾਹਿਬ, ਦੂਜਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਤੀਸਰਾ ਸ੍ਰੀ ਮੁਕਤਸਰ ਸਾਹਿਬ ਜੀ, ਚੌਥਾ ਸ੍ਰੀ ਤਰਨ ਤਾਰਨ ਸਾਹਿਬ। ਇਉਂ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ। 4 ਰੰਗ ਖਾਲਸੇ ਦੇ 4 ਰੰਗ ਨੇ, ਨੀਲਾ ਰੰਗ, ਕਾਲਾ ਰੰਗ, ਚਿੱਟਾ ਰੰਗ, ਖੱਟਾ। ਇਹ 4 ਰੰਗਾਂ ਦੇ ਮਾਈਆਂ ਦੇ ਵਸਤਰ ਹੋਣ, ਬਾਈ ਭਾਈ ਵਰਤ ਸਕਦੇ 4 ਰੰਗ। ਲਾਲ ਰੰਗ ਦਾ ਵਸਤਰ ਨਹੀਂ ਪਹਿਰਨਾ, ਸੂਹਾ ਰੰਗ ਨਹੀਂ ਪਹਿਰਨਾ, ਭਗਵਾ ਰੰਗ ਨਹੀਂ ਪਹਿਰਨਾ, ਸਾਦਗੀ ਵਾਲਾ ਲਿਬਾਸ ਹੋਵੇ, ਵਸਤਰ ਭਟਕੀਲੇ ਨਾ ਹੋਣ ਜਿਸ ਕਰਕੇ ਵਿਕਾਰ ਨਾ ਫੁਰਨ। 5 ਦਾ ਵਿਸਾਹ ਨਹੀਂ ਕਰਨਾ, ਕਿਹੜੇ ਕਿਹੜੇ ਮੀਣੇ? ਇਸੇ ਪ੍ਰਕਾਰ ਮੀਣੇ ਜਿਹੜੇ ਪਿਰਥੀ ਦੀ ਔਲਾਦ ਕੋਠੇ ਵਾਲੇ ਸੋਢੀ ਜਿਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਦਿੱਤਾ ਸੀ ਅਤੇ ਦਾਈ ਦੇ ਅਸਤ ਨੂੰ ਜ਼ਹਿਰ ਲਾ ਕੇ ਭੇਜੀ ਸੀ, ਸੋ ਸਪੇਲਾ ਛੱਡਿਆ ਸੀ ਅਤੇ ਬ੍ਰਾਹਮਣ ਤੋਂ ਜ਼ਹਿਰ ਦਵਾਈ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਅਕਾਰਨ ਵੈਰ ਕਰਨ ਵਾਲਾ ਜਿਹੜਾ ਪਿਰਥੀਆ ਸੀ, ਜਿਸ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਮੀਣੇ ਕਰਕੇ ਛੱਡ ਦਿੱਤਾ ਸੀ। ਇਸ ਕਰਕੇ ਪਿਰਥੀਆ ਵੀ ਸਾਧ ਸੰਗਤ ਜੀ ਗੁਰੂ ਘਰ ਨਾਲ ਮਿਲ ਨਹੀਂ ਸਕਦਾ, ਮਿਲਣ ਵਾਲਾ ਹੀ ਨਹੀਂ। 10ਵੇਂ ਪਾਸ਼ਾ ਜਦੋਂ ਮਾਲਵੇ ਨੂੰ ਆਏ ਸਨ ਤਾਂ ਕੌਲ ਸੋਢੀ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਗੁਰੂ ਘਰ ਤੋਂ ਵਿਛੜੇ ਹੋਏ ਹਾਂ, ਅਸੀਂ ਵੀ ਕਿਸੇ ਦਾ ਤਰ੍ਹਾਂ ਮਿਲ ਸਕਦੇ ਹਾਂ? ਤਾਂ ਸਤਿਗੁਰਾਂ ਨੇ ਕਿਹਾ ਭਾਈ ਜੇ ਅੰਮ੍ਰਿਤ ਛਕ ਲਵੋ ਤਾਂ ਅਸੀਂ ਮਿਲ ਸਕਦੇ ਹਾਂ। ਫਿਰ ਕੌਲ ਸੋਢੀ ਦੇ ਪੁੱਤਰਾਂ ਅਤੇ ਭਰਾਵਾਂ ਆਦਿਕ ਨੇ ਅੰਮ੍ਰਿਤ ਛਕਿਆ ਸੀ, ਸ੍ਰੀ ਦਮਦਮੇ ਸਾਹਿਬ ਜੀ ਆ ਕੇ ਇਸ ਪ੍ਰਕਾਰ ਮਿਲਿਆ ਸੀ। ਇਉਂ ਜਿਹੜੇ ਅੰਮ੍ਰਿਤ ਛਕਣ ਉਹ ਮਿਲ ਸਕਦੇ ਨੇ, ਨਹੀਂ ਤਾਂ ਪਾਪੀ ਸੰਗਤ ਮੀਣਿਆਂ ਦੀ ਨਹੀਂ ਕਰਨੀ। ਰਾਮ ਰਾਈਏ ਅਤੇ ਦੂਜੇ ਰਾਮ ਰਾਈਏ ਹਨ ਡੇਰਾ ਡੂਣ ਵਾਲੇ। ਰਾਮ ਰਾਏ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਬੜੀ ਈਰਖਾ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਈਰਖਾ ਕਰਕੇ ਚੁਗਲੀਆਂ ਕੀਤੀਆਂ। ਰਾਮ ਰਾਏ ਨੇ ਆਪਣੇ ਹੀ ਮਸੰਦ ਬਣਾ ਲਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਕਰ ਦਿੱਤਾ ਸੀ। ਸੱਤਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਗੁਰੂ ਘਰ ਤੋਂ ਤੂੰ ਖਾਰਜ ਹੈ ਤੇ ਇਹਦੇ ਨਾਲ ਸਾਡਾ ਕੋਈ ਸਿੱਖ ਨਾ ਵਰਤੇ। ਮਹਾਰਾਜ ਨੇ ਕਿਹਾ ਸੀ ਪੈਸਾ ਟਕਾ ਇਹਨੂੰ ਕੋਈ ਨਾ ਦਿਓ। ਦੇਖ ਲਓ ਪੰਗਤੀ ਬਦਲਣ ਕਰਕੇ ਮਿੱਟੀ ਮੁਸਲਮਾਨ ਕੀ ਮਿੱਟੀ ਬੇਈਮਾਨ ਕੀ ਕਹਿਣ ਕਰਕੇ ਇੰਨਾ ਜ਼ਿਆਦਾ ਸਖ਼ਤ ਰਾਮ ਰਾਏ ਨੂੰ ਕੀਤਾ ਮਹਾਰਾਜ ਨੇ ਹੁਕਮ। ਅੱਜ ਦੇ ਸਿੱਖ ਜਿਹੜੇ ਇੰਨੀ ਬਾਣੀ ਕੱਟ ਰਹੇ ਨੇ ਇੰਨੀ ਬਾਣੀ ਵਿੱਚੋਂ ਕੱਢ ਰਹੇ ਨੇ ਉਹਨਾਂ ਦਾ ਹਾਲ ਦੇਖ ਲਓ ਕੀ ਹੋਣਾ। ਲਾਹੌਰ ਸ਼ਹਿਰ ਦਿਆਂ ਨੇ ਰੁਪਏ ਤੇ ਮੋਹਰਾਂ ਉਹਨੂੰ ਦਿੱਤੀਆਂ। ਮਹਾਰਾਜ ਸਾਹਿਬ ਨੇ ਕਿਹਾ ਸੀ ਚੰਗਾ ਤੁਸੀਂ ਇਹ ਗਲਤੀ ਕੀਤੀ ਹੈ, ਸਾਡਾ ਬਚਨ ਨਹੀਂ ਮੰਨਿਆ, ਤੁਸੀਂ ਖੋਟੇ ਬੰਦੇ ਹੋ। ਇਹ ਬਚਨ ਸੱਤਵੇਂ ਪਾਤਸ਼ਾਹ ਨੇ ਕਰ ਦਿੱਤੇ ਸਨ। ਭਾਈ ਦਇਆ ਸਿੰਘ ਨੇ ਜਿਸ ਵਕਤ ਸੀਸ ਦਿੱਤਾ ਉਸ ਵੇਲੇ ਲਾਹੌਰੀਏ ਬਖਸ਼ ਦਿੱਤੇ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਰਾਮ ਰਾਈਏ ਨੇ ਦੇਹਰਾਦੂਨ ਵਾਲੇ ਉਹ ਗੁਰੂ ਗਰੀਬ ਨਵਾਜ ਜੀ ਦੇ ਛੇਕੇ ਹੋਏ ਨੇ। ਤੀਜੇ ਨੇ ਧੀਰ ਮੱਲੀਏ, ਜਿਹੜੇ ਦੁਆਬੇ ਵਾਲੇ ਕਰਤਾਰਪੁਰੀਏ ਸੋਢੀ ਨੇ ਵਡਭਾਗ ਸਿੰਘ ਦੇ ਚੇਲੇ ਨੇ ਤੇ ਜਿਹੜੇ ਉਹਦੇ ਡੇਰੇ ਕੋਲ ਜਾਂਦੇ ਨੇ। ਜਿਸ ਵਕਤ 12 ਮਿਸਲਾਂ ਦੇ ਜਥੇ ਸਨ ਉਸ ਵਕਤ ਜਲੰਧਰ ਦੇ ਸੂਬੇ ਨੇ ਥੰਮ ਸਾਹਿਬ ਦੀ ਬੇਅਦਬੀ ਕੀਤੀ, ਸਾੜ ਦਿੱਤਾ ਸੀ। ਉਸ ਵਡਭਾਗ ਸਿੰਘ ਨੂੰ ਸਿੰਘਾਂ ਨੇ ਅੰਮ੍ਰਿਤ ਛਕਾਇਆ ਸੀ। ਉਹ ਧੀਰ ਮੱਲੀਆਂ ਵਿੱਚੋਂ ਪਹਿਲਾ ਸਿੰਘ ਸਜਿਆ ਸੀ। ਉਹ ਤੁਰਕਾਂ ਦੇ ਦਲ ਤੋਂ ਡਰਦਾ ਨਾ ਖਾਲਸੇ ਦੇ ਪਾਸ ਜੋ ਜੰਗਲਾਂ ਦੇ ਵਿੱਚ ਰਹਿੰਦੇ ਸਨ ਪਤਾ ਦੇ ਸਕਿਆ ਤੇ ਨਾ ਹੀ ਆਪ ਹਿੰਮਤ ਕਰਕੇ ਸੀਸ ਵਾਰਿਆ। ਜਲੰਧਰ ਦੇ ਸੂਬੇ ਨੇ ਥੰਮ ਸਾਹਿਬ ਨੂੰ ਸਾੜਿਆ ਸੀ। ਉਸ ਵਕਤ ਇਹ ਪਹਾੜਾਂ ਨੂੰ ਭੱਜ ਗਿਆ, ਸਿੰਘਾਂ ਨੇ ਭੱਜ ਗਿਆ ਜਾਣ ਕੇ ਤੇ ਭੂਤਨੀਆਂ ਕੱਢਣ ਲੱਗ ਗਿਆ ਜਾ ਕੇ, ਫਿਰ ਇਹਨੂੰ ਛੱਡ ਹੀ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕਹਿੰਦੇ ਇਹਨੂੰ ਛੇਕਿਆ ਗਿਆ। ਇਹ ਧੀਰ ਮੱਲੀਏ ਤਿਆਗੇ ਹੋਏ ਨੇ। ਪਹਿਲਾਂ ਧੀਰ ਮਲ ਗੱਦੀ ਲਾ ਕੇ ਛੇਵੇਂ ਪਾਤਸ਼ਾਹ ਦੇ ਵਕਤ ਸ੍ਰੀ ਕੀਰਤਪੁਰ ਸਾਹਿਬ ਬਹਿ ਗਿਆ ਸੀ। ਉਦੋਂ ਵੀ ਸਿੱਖਾਂ ਨੇ ਸਤਿਗੁਰੂ ਸਾਹਿਬ ਦੀ ਆਗਿਆ ਦੇ ਨਾਲ ਕਿਸੇ ਨੇ ਚੌਰ ਖੋਹ ਲਿਆ, ਕਿਸੇ ਨੇ ਧੱਕੇ ਦੇ ਕੇ ਗੱਦੀ ਤੋਂ ਉਠਾ ਕੇ ਕੀਰਤਪੁਰ ਸਾਹਿਬ ਤੋਂ ਕੱਢ ਦਿੱਤਾ। ਇਹ ਕਥਾ ਵੀ ਆਉਂਦੀ ਆ ਸੂਰਜ ਪ੍ਰਕਾਸ਼ ਚ। ਇਸ ਕਰਕੇ ਧੀਰ ਮੱਲੀਏ ਬੇਮੁੱਖ ਨੇ। ਫਿਰ ਤੁਰਕਾਂ ਦੇ ਨਾਲ ਮਿਲਾਪ ਕੀਤਾ, ਪੈਂਦੇ ਨੂੰ ਲਿਖਦਾ ਰਿਹਾ ਕਿ ਮੈਨੂੰ ਰੱਖ ਲਓ, ਜੇਕਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੁਸਾਂ ਨੇ ਜਿੱਤਣਾ ਤਾਂ ਮੈਨੂੰ ਕੁਝ ਨਾ ਕਹੋ। ਇਹੋ ਜਿਹੀਆਂ ਗੱਲਾਂ ਕਰਦਾ ਰਿਹਾ ਤੇ ਪਾਤਸ਼ਾਹੀ ਨੌਵੀਂ ਤੇ ਗੋਲੀ ਵੀ ਇਸ ਮਸੰਦ ਦੇ ਚੇਲਿਆਂ ਵੱਲੋਂ ਚਲਾਈ ਗਈ। ਸੋ ਸਾਧ ਸੰਗਤ ਜੀ ਵਿਸਾਹ ਨਹੀਂ ਕਰਨਾ, ਜੇ ਅੰਮ੍ਰਿਤ ਛਕ ਲੈਣ ਤਾਂ ਰਹਿਤ ਰੱਖਣ ਤਾਂ ਆਪਣੇ ਭਾਈ ਨੇ। ਮਸੰਦ ਜਿਹੜੇ ਗੁਰੂ ਘਰ ਦੀ ਕਾਰ ਭੇਟ ਆਪਣੇ ਕਬਜ਼ੇ ਚ ਕਰ ਲੈਂਦੇ ਤੇ ਸਤਿਗੁਰਾਂ ਦੇ ਨਾਮ ਤੇ ਉਗਰਾਹ ਕੇ ਆਪ ਕੋਲ ਰੱਖਦੇ ਆਪਣੇ ਕੰਮ ਵਿੱਚ ਵਰਦੇ ਉਹ ਮਸੰਦ ਨੇ। ਗੰਗੂ ਸ਼ਾਹੀਏ ਹਿੰਦਾਲੀਏ ਕਹਿੰਦੇ ਜਿਹਨੂੰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਉਣ ਵਾਲੇ ਸ਼ੀਹੇ ਦੀ ਬੰਸ ਤੇ ਜਿਹੜੇ ਸਾਧ ਸੰਗਤ ਜੀ ਗੁਰੂ ਸਾਹਿਬ ਤੋਂ ਬੇਮੁੱਖ ਨੇ, ਜਿਨ੍ਹਾਂ ਨੇ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ ਵਿਗਾੜ ਦਿੱਤੀ ਸੀ ਤੇ ਜਿਨ੍ਹਾਂ ਨੇ ਸਿੰਘ ਸਿੰਘਣੀਆਂ ਨੂੰ ਪਕੜਾ ਕੇ ਜੇਲ੍ਹਾਂ ਵਿੱਚ ਸ਼ਹੀਦ ਕਰਵਾਇਆ ਸੀ, ਇਹਨਾਂ ਪੰਜਾਂ ਦਾ ਵਿਸਾਹ ਨਹੀਂ ਕਰਨਾ, ਜੇ ਕਰਕੇ ਸਿੱਖੀ ਧਾਰ ਕਰਕੇ ਅੰਮ੍ਰਿਤ ਛਕ ਲੈਣ ਫਿਰ ਗੁਰ ਭਾਈ ਸਾਡੇ ਪੰਜਾਂ ਨਾਲ ਮੇਲ ਨਹੀਂ ਕਰਨਾ। ਸੋ ਸਾਧ ਸੰਗਤ ਜੀ ਇਹਨਾਂ ਪੰਜਾਂ ਨਾਲ ਮੇਲ ਨਹੀਂ ਕਰਨਾ, ਰੋਟੀ ਬੇੜੀ ਸਾਂਝ ਨਹੀਂ ਕਰਨੀ, ਜਿਵੇਂ ਮੋਨੇ ਜਿਹੜੇ ਰੋਡੇ ਨੇ ਜੋ ਸਾਰੇ ਕੇਸ ਸੀਸ ਮੂੰਹ ਦੇ ਮਨਾਉਣ ਵਾਲੇ, ਮੁਹੰਮਦ ਦਾ ਪੌਲਾ ਮੂੰਹ ਤੇ ਫਰਮਾਉਣ ਵਾਲੇ, ਦੂਜੇ ਨੇ ਸਿਰ ਗੁੰਮ ਵਿਚਾਲਿਓ ਸਿਰ ਮਨਾ ਲੈਂਦੇ ਉੱਤੋਂ ਉੱਤੋਂ ਕੇਸ ਰੱਖੇ ਹੁੰਦੇ, ਤੀਜੇ ਨੜੀ ਮਾਰ ਤੰਬਾਕੂ ਪੀਣੇ, ਤੰਬਾਕੂ ਸਿਗਰਟ ਨਸਵਾਰ ਪੀਣਾ ਤੇ ਜਰਦਾ ਤੰਬਾਕੂ ਵਰਤਣ ਵਾਲੇ ਜਿਹੜੇ ਨੇ ਇਹਨਾਂ ਨਾਲ ਨਹੀਂ ਵਰਤਣਾ, ਮੇਲ ਨਹੀਂ ਕਰਨਾ। ਲੜਕੀਆਂ ਵੇਚਣ ਵਾਲੇ, ਲੜਕੀਆਂ ਦੇ ਪੈਸੇ ਲੈਣ ਵਾਲੇ, ਵਿਆਹ ਦੇ ਮੌਕੇ ਮੁੱਲ ਵੇਚਣ ਵਾਲੇ, ਕੁੜੀ ਮਾਰ ਜੰਮਦੀਆਂ ਕੁੜੀਆਂ ਮਾਰਨ ਵਾਲੇ, ਇਹਨਾਂ ਪੰਜਾਂ ਨਾਲ ਰੋਟੀ ਬੇੜੀ ਦੀ ਸਾਂਝ ਨਹੀਂ ਕਰਨੀ। ਹਾਂ ਉਹ ਜੇ ਅੰਮ੍ਰਿਤ ਛਕ ਲੈਣ, ਰਹਿਤ ਰੱਖਣ, ਖੋਟਾ ਪੁਣਾ ਛੱਡ ਦੇਣ, ਫਿਰ ਉਹ ਸਿੱਖ ਨੇ ਸਾਡੇ ਗੁਰ ਭਾਈ ਨੇ। ਉਪਰੋਕਤ ਪੰਜਾਂ ਦਾ ਵਿਸਾਹ ਨਹੀਂ ਕਰਨਾ ਤੇ ਪੰਜਾਂ ਨਾਲ ਰੋਟੀ ਬੇੜੀ ਦੀ ਸਾਂਝ ਨਹੀਂ ਕਰਨੀ। ਉਪਦੇਸ਼ ਇਹੀ ਕੀਤਾ ਕਿ ਬਿਨਾਂ ਅਕਾਲ ਪੁਰਖ ਜੀ ਤੋਂ ਹੋਰ ਕਿਸੇ ਨੂੰ ਨਹੀਂ ਮੰਨਣਾ। ਅਕਾਲ ਪੁਰਖ ਦੱਸੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਇੱਕ ਰੂਪ ਜਾਣਨੇ ਨੇ। ਆਪ ਨਰਾਇਣ ਕਲਾ ਧਾਰ ਜਗਮੇ ਪਰਵਰਿਓ, 10 ਰੂਪ ਅਕਾਲ ਪੁਰਖ ਦੇ ਨੇ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਆਗਿਆ ਭਾਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਤੱਖ ਦਸ਼ਾਂ ਪਾਤਸ਼ਾਹ ਸਰੂਪ ਨੇ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹ ਤੇ ਅਕਾਲ ਪੁਰਖ ਵਾਹਿਗੁਰੂ ਇੱਕੋ ਸਰੂਪ ਹਨ, ਕੋਈ ਫਰਕ ਨਹੀਂ। ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ ਤੇ ਦੇਹਧਾਰੀ ਗੁਰੂ ਦੀ ਬਾਬਤ ਇਹ ਹੈ ਕਿ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਹਨ ਉਪਦੇਸ਼ ਦਿੰਦੇ ਉਦੋਂ ਗੁਰੂ ਰੂਪ ਨੇ, ਜਦੋਂ ਅੰਮ੍ਰਿਤ ਛਕ ਲਿਆ ਫਿਰ ਉਹ ਸਾਡੇ ਭਾਈ ਨੇ ਤੇ ਜੋ ਸਿੱਖ ਸੰਤ ਮਹਾਰਾਜ ਜੀ ਦੇ ਪਿਆਰੇ ਨੇ ਉਹ ਵੀ ਸਿੱਖ ਨੇ। ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਸੰਤ ਪਿਆਰੇ ਉਸ ਉਪਦੇਸ਼ ਨੂੰ ਪੱਕਿਆਂ ਕਰਾਉਣ ਵਾਲੇ, ਮਿਹਨਤ ਕਰਾਉਣ ਵਾਲੇ ਨੇ। ਗੁਰੂ ਕੋਈ ਦੇਹਧਾਰੀ ਨਹੀਂ ਅਖਵਾ ਸਕਦਾ, ਜੋ ਗੁਰੂ ਬਣੇਗਾ ਤੇ ਚੇਲੇ ਬਣਨਗੇ ਤਾਂ ਜਿਵੇਂ ਛੇਵੇਂ ਪਾਤਸ਼ਾਹੀ ਵਕਤ ਸੱਪ ਸੀ ਲਧਾਈ ਕੇ ਨਗਰ, ਗੁਰੂ ਬਣਨ ਵਾਲੇ ਮਰ ਕੇ ਸੱਪ ਬਣਨਗੇ ਤੇ ਚੇਲੇ ਕਿਰਮ ਬਣ ਕੇ ਉਹਨਾਂ ਦੇ ਸਰੀਰ ਦੇ ਮਾਸ ਨੂੰ ਖਾਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਪੰਜ ਪਿਆਰਿਆਂ ਨੂੰ ਗੁਰੂ ਕੇ ਸਿੱਖ ਗੁਰ ਭਾਈ ਸਮਝਣਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਗੁਰਮਤਿ ਪੰਚ ਸਖੇ ਗੁਰ ਭਾਈ, ਗੁਰਮਤ ਅਨੁਸਾਰ ਜਿਹੜੇ ਪੰਜ ਸਿੱਖ ਨੇ ਉਹ ਗੁਰਭਾਈ ਨੇ। ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ, ਵਾਹਿਗੁਰੂ ਮੰਤਰ ਦਾ ਜਾਪ ਮਨ ਬਾਣੀ ਸਰੀਰ ਕਰਕੇ ਕਰਨਾ, ਸੋ ਬਾਣੀ ਨੂੰ ਅਟਲ ਗੁਰਤਾ ਪ੍ਰਾਪਤ ਹੈ। 635 ਅੰਗ ਤੇ ਸਤਿਗੁਰੂ ਫਰਮਾਉਂਦੇ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਦੇਹ ਤਾਂ ਇੱਥੇ ਨਾਸਵੰਤ ਹਨ, ਪਰਲੋਕ ਵਿੱਚ ਸਹਾਇਤਾ ਕੀ ਕਰਨੀ ਹੈ, ਇੱਥੇ ਵੀ ਨਹੀਂ ਕਰ ਸਕਦੀਆਂ, ਇਹ ਵਿਛੜਨ ਵਾਲੀਆਂ ਨੇ। ਪਰ ਸ਼ਬਦ ਮਿਲੇ ਸੇ ਵਿਛੜੇ ਨਾਹੀਂ, ਸਿਮਰਾਓ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ। ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਾਲੇ। 689 ਅੰਗ ਤੇ ਸਤਿਗੁਰੂ ਕਹਿੰਦੇ ਨੇ, ਫੇਰ 1310 ਅੰਗ ਤੇ ਕਹਿੰਦੇ, ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਣਾਵੈ ਗੋ। ਨਾਮ ਨਾਮੀ ਭੇਦ ਹੋਣ ਕਰਕੇ ਬਾਣੀ ਬ੍ਰਹਮ ਸਰੂਪ ਹੈ ਤੇ ਬ੍ਰਹਮ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਆ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਸਾਖੀ ਆਉਂਦੀ ਕਿ ਨਾਰਦ ਨੇ ਅਨਲ ਪੰਛੀ ਦੇ ਖੰਭ ਦਸਵੇਂ ਸਤਿਗੁਰਾਂ ਨੂੰ ਭੇਟਾ ਕੀਤੇ, ਗੁਰਾਂ ਨੇ ਤੀਰਾਂ ਨਾਲ ਬੰਨ ਕੇ ਚਲਾਏ, ਵਾਪਸ ਨਾ ਆਏ, ਸਗੋਂ ਤੀਰਾਂ ਨੂੰ ਆਪਣੇ ਦੇਸ਼ ਆਕਾਸ਼ ਵਿੱਚ ਲੈ ਗਏ। ਉਹ ਬਾਣੀ ਅਨਲ ਪੰਛੀ ਦੇ ਖੰਭ ਦੀ ਤਰ੍ਹਾਂ ਜਿਨ੍ਹਾਂ ਨੇ ਮਨ ਰੂਪੀ ਤੀਰ ਨਾਲ ਜੋੜਿਆ, ਉਹਨੂੰ ਚਿਦਾਕਾਸ਼ ਸੱਚਖੰਡ ਬ੍ਰਹਮ ਸਰੂਪ ਵਿੱਚ ਲੀਨ ਕਰਨ ਵਾਲੀ ਹੈ। ਇਹ ਉਪਦੇਸ਼ ਦਸਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਲਸੇ ਨੂੰ ਬਖਸ਼ਿਆ ਸੀ। ਹੋਰ ਭੇਖ ਖਾਲਸਾ ਦੇ ਬਰਾਬਰ ਨਹੀਂ ਸਮਝਣੇ। ਬ੍ਰਹਮਾ ਵਿਸ਼ਨੂੰ ਸ਼ਿਵਜੀ ਇੰਦਰ ਆਦਿ ਤੋਂ 33 ਕਰੋੜ ਦੇਵ ਤੇ 9 ਕਰੋੜ ਦੇਵੀਆਂ ਨਹੀਂ ਮੰਨਣੇ। ਭੈਰੋਂ ਭੂਤ ਗੁੱਗਾ ਸਖੀ ਸਰਬ ਸੁਲਤਾਨ ਕਬਰਾਂ ਜਠੇਰੇ ਪੀਰ ਫਕੀਰ ਅਵਤਾਰ ਪੈਗੰਬਰ ਨਹੀਂ ਮੰਨਣੇ। ਰੋਜੇ ਤੇ ਵਰਤ ਨਹੀਂ ਰੱਖਣੇ, ਦੇਵੀ ਦੁਰਗਾ ਚੰਡੀ ਭਗਵਤੀ ਨਹੀਂ ਮੰਨਣੀ। ਮੰਤਰ ਜੰਤਰ ਤੰਤਰ ਨਹੀਂ ਕਰਨੇ, ਸਿਰ ਨਹੀਂ ਗੁੰਨਾ ਦਸਤਾਰ ਰੱਖਣੀ, ਦੋਨੋਂ ਵਕਤ ਕੰਘਾ ਕਰਨਾ, ਸ਼ਰਾਬ ਨਹੀਂ ਪੀਣੀ ਤੋ ਵਿਭਚਾਰ ਨਹੀਂ ਕਰਨੇ, ਕੋਈ ਵੀ ਪਰਾਈ ਇਸਤਰੀ ਵੱਲ ਨਹੀਂ ਤੱਕਣਾ, ਵੇਸਵਾਦਕ ਨਹੀਂ ਵਾਲੇ ਪਾਸੇ ਨਹੀਂ ਜਾਣਾ, ਨਾ ਹੀ ਵੇਸਵਾਦਕ ਦੇ ਗੰਦੇ ਅਖਾੜੇ ਦੇਖਣੇ, ਨਾ ਗੀਤ ਸੁਣਨੇ, ਨਾ ਹੀ ਗੰਦੇ ਰਿਕਾਰਡ ਸੁਣਨੇ। ਮਹਾਰਾਜ ਨੇ ਜਿਵੇਂ ਬਾਣੀ ਚ 820 ਅੰਗ ਤੇ ਕਿਹਾ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਸਤਿਗੁਰਾਂ ਨੇ ਮਨਾ ਕੀਤਾ ਹੈ। ਸੋ ਦਸਵੰਧ ਜਿਹੜਾ ਹੈ ਕੱਢਣਾ, ਧਰਮ ਦੀ ਕਿਰਤ ਚੋਂ ਦਸਵੰਧ ਧਰਮ ਅਰਥ ਖਰਚਣਾ, ਭਾਵ ਦਸਾਂ ਨੋਹਾਂ ਦੀ ਕਿਰਤ ਚੋਂ ਦਸਵੰਧ ਸਤਿਗੁਰਾਂ ਨੂੰ ਭੇਟਾ ਕਰਨਾ, ਸਾਰੀ ਵਸਤੂ ਪਦਾਰਥ ਚੋਂ ਦਸਵੰਧ ਦੇਣਾ ਤੇ ਸਿਮਰਨ ਭਜਨ ਵਿੱਚ ਵੀ ਸਮੇਂ ਦਾ ਦਸਵੰਧ ਦਸਵਾਂ ਹਿੱਸਾ ਜ਼ਰੂਰ ਖਰਚ ਕਰਨਾ, 8 ਪਹਿਰਾਂ ਚੋਂ 2.5 ਘੰਟੇ ਜ਼ਰੂਰ ਭਜਨ ਸਿਮਰਨ ਕਥਾ ਕੀਰਤਨ ਲਈ ਕੱਢਣੇ। ਪਿੱਛੇ ਇੱਕ ਬਚਨ ਆਇਆ ਕਿ ਚੰਡੀ ਆਦਿਕ ਦੀ ਜਿਹੜੀ ਆ ਉਹ ਜਿਵੇਂ ਹਿੰਦੂ ਮਤ ਅਨੁਸਾਰ ਚੰਡੀ ਜੀ ਨੂੰ ਕਹਿੰਦੇ ਨੇ, ਬਾਕੀ ਚੰਡੀ ਦੀ ਵਾਰ ਆ ਜਾਂ ਹੋਰ ਪਾਠ ਕਰਨੇ, ਇਹਨਾਂ ਵਾਸਤੇ ਸਤਿਗੁਰਾਂ ਮਨਾ ਨਹੀਂ ਕੀਤਾ, ਇਹ ਧਿਆਨ ਰੱਖਣਾ। ਗੁਰਬਾਣੀ ਦੇ ਰਾਹੀਂ ਜਿਹੜੀ ਚੀਜ਼ ਦਾ ਪਹਿਰਾ ਕਰਾਂਗੇ ਉਹ ਠੀਕ ਹੈ। ਸਵਾ ਪਹਿਰ ਦੇ ਅੰਮ੍ਰਿਤ ਵੇਲੇ ਜਾਗਣਾ, ਸੌਚਾਚਾਰ ਆਦਿ ਕਰਕੇ 5 ਵਾਰ ਹੱਥਾਂ ਨੂੰ ਮਿੱਟੀ ਨਾਲ ਮਾਂਜਣਾ, ਸਾਬਣ ਨਾਲ ਸਾਫ਼ ਕਰਨਾ, ਬਰਤਨ ਵੀ ਮਾਂਜਣਾ, ਕੁਰਲੀ ਕਰਕੇ 5 ਸ਼ਨਾਨਾਂ ਕਰਕੇ ਦਾਤਨ ਆਦਿ ਕਰਨੀ, ਫਿਰ ਠੰਡੇ ਖੁੱਲ੍ਹੇ ਜਲ ਨਾਲ ਇਸ਼ਨਾਨ ਕਰਨਾ। ਸਤਿਗੁਰਾਂ ਦਾ ਰਹਿਤਨਾਮੇ ਵਿੱਚ ਹੁਕਮ ਹੈ ਕਿ ਇਸ਼ਨਾਨ ਠੰਡੇ ਪਾਣੀ ਨਾਲ ਕਰੇ, ਪਰ ਮੌਕਾ ਦੇਖ ਲਿਆ ਜਾਵੇ, ਜਿਵੇਂ ਬਹੁਤ ਸਾਰੇ ਥਾਵਾਂ ਦੇ ਉੱਤੇ ਬਰਫ਼ ਪੈਂਦੀ ਹੈ ਅਤੇ ਇਸ ਕਰਕੇ ਉੱਥੇ ਪਾਣੀ ਅੰਤਾਂ ਦਾ ਹੀ ਠੰਡਾ ਹੁੰਦਾ, ਉਹ ਅਲੱਗ ਗੱਲ ਹੈ। ਮਨ ਨੂੰ ਰੋਕ ਕੇ ਅਰਦਾਸ ਕਰਨੀ, ਫਿਰ ਬਾਣੀ ਪੜ੍ਹਨੀ ਸ਼ੁਰੂ ਕਰਨੀ ਅਤੇ ਅਰਦਾਸ ਕਰਕੇ ਵਸਤਰ ਪਹਿਨਣੇ। ਨਾਮ ਦਾ ਅਭਿਆਸ ਹਰ ਵਕਤ ਬਹਿੰਦੇ, ਉੱਠਦਿਆਂ ਸੌਂਦਿਆਂ ਤੁਰਦਿਆਂ ਖਾਂਦਿਆਂ ਪੀਂਦਿਆਂ ਕਾਰਜ ਕਰਦਿਆਂ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਨਾ। ਸੁਰਤ ਟਿਕਾ ਕੇ ਸ਼ਬਦ ਦੀ ਕਮਾਈ ਕਰਨੀ, 2.5 ਘੰਟੇ ਰੋਜ਼ ਦਸਵੰਧ ਦੇ ਹਿਸਾਬ ਨਾਲ ਸਿਮਰਨ ਕਰਨਾ ਨਿਤਨੇਮ ਤੋਂ ਬਿਨਾਂ। ਪਰ ਇਹ ਵੀ ਪਉ ਫੁੱਟਰੀ ਨਾਲ ਬਾਣੀ ਪੜ੍ਹਨੀ, ਪਹਿਲਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ। ਮਹਾਰਾਜ ਦਾ ਬਚਨ ਹੈ ਮਹੱਲਾ ਚੌਥਾ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੁੱਖ ਲਹਿ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿਨੇ ਆਉਂਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੋਂ ਦਇਆਲ ਹੋਵੈ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਵਰਹਿ ਨਾਮ ਜਪਾਵੈ। ਫਿਰ ਗੁਰਦੁਆਰੇ ਜਾ ਕੇ ਸੰਗਤ ਨਾਲ ਮਿਲ ਕੇ ਕਥਾ ਕੀਰਤਨ ਸੁਣਨਾ, ਦਿਨੇ ਧਰਮ ਦੀ ਕਿਰਤ ਕਰਨੀ, ਦਸਵੰਧ ਦੇਣਾ, ਭੁੱਖੇ ਨੂੰ ਅੰਨ ਦੇਣਾ, ਸ਼ਾਮ ਨੂੰ ਕੰਮ ਤੋਂ ਵਿਹਲੇ ਹੋ ਕੇ ਰਹਿ ਰਾਸ ਪਾੜਨੀ ਅਤੇ ਸਤਸੰਗਤ ਕਰਨੀ, ਨਾਮ ਵਿੱਚ ਲਿਵ ਲਾ ਕੇ ਸਾਸ ਸਾਸ ਨਾਮ ਜਪਣਾ, ਸਾਸ ਗ੍ਰਾਹ ਜਪੋ, ਬਰਾਜਣ ਵੇਲੇ ਕੀਰਤਨ ਸੁਰ ਦਾ ਪਾਠ ਕਰਨਾ, ਦਸਾਂ ਨੋਹਾਂ ਦੀ ਕਿਰਤ ਕਰਨੀ, ਆਏ ਗਏ ਤਿਥੀ ਅਭਿਆ ਚੰਗਾ ਦੀ ਸੇਵਾ ਕਰਨੀ, ਪਰ ਉਪਕਾਰ ਲਈ ਗੁਰੂ ਪੰਥ ਲਈ ਜ਼ੁਲਮ ਨਾਸ ਲਈ ਹਰ ਵੇਲੇ ਸਿਰ ਵਾਰਨ ਤੱਕ ਤਿਆਰ ਬਰ ਤਿਆਰ ਰਹੇ, ਔਲਾਦ ਨੂੰ ਅੰਮ੍ਰਿਤ ਛਕਾਉਣਾ, ਬੱਚਿਆਂ ਨੂੰ ਗੁਰਮੁਖੀ ਅੱਖਰ ਗੁਰਸਿੱਖ ਪਾਸੋਂ ਪੜ੍ਹਾਉਣੇ, ਹੋਰ ਵਿੱਦਿਆ ਭਾਵੇਂ ਕਿਸੇ ਪਾਸੋਂ ਪੜ੍ਹੇ, ਜੰਮਣ ਮਰਨ ਦੀ ਸਭ ਰੀਤ ਗੁਰਮਤ ਅਨੁਸਾਰ ਕਰਨੀ, ਹੋਰ ਸਭ ਰਹਿਤਨਾਮੇ ਪੜ੍ਹਦੇ ਵੀ ਰਹਿਣਾ, ਜਿਨ੍ਹਾਂ ਦੇ ਹਿੰਦੂ ਮਤ ਅਨੁਸਾਰ ਫੇਰੇ ਹੋਏ ਹੋਣ ਉਹ ਗ੍ਰੰਥੀ ਸਿੰਘ ਤੋਂ ਲਾਵਾਂ ਤੇ ਸ੍ਰੀ ਅਨੰਦ ਸਾਹਿਬ 5 ਪੌੜੀਆਂ ਸੁਣ ਲੈਣ ਤੇ ਮਹਾਰਾਜ ਦੀ ਪ੍ਰਕਰਮਾ ਕਰਾ ਦੇਣ ਅੰਮ੍ਰਿਤ ਛਕਾਉਣ ਵੇਲੇ, ਰਹਿਤ ਰੱਖਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਸਹਾਇਤਾ ਕਰਦੇ ਨੇ। ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁਲ ਵਿੱਚ ਬਾਬਾ ਕਲਾਧਾਰੀ ਦਸਵੇਂ ਪਾਤਸ਼ਾਹ ਜੀ ਵਕਤ ਹੋਏ, ਉਹਨਾਂ ਦੀ ਬੰਸ ਖੜ ਗਈ। ਉਹਨਾਂ ਨੇ ਬੜੇ ਬੜੇ ਉਪਚਾਰ ਕੀਤੇ ਪਰ ਔਲਾਦ ਨਾ ਹੋਈ। ਅਖੀਰ ਬਾਬਾ ਕਲਾਧਾਰੀ ਦਸਵੇਂ ਪਾਤਸ਼ਾਹ ਦੇ ਪਾਸ ਆਏ। ਉਸ ਵਕਤ ਸਤਿਗੁਰੂ ਸਾਹਿਬ ਜੀ ਬਘੌਰ ਸਾਹਿਬ ਵਾਲੇ ਥਾਂ ਬੈਠੇ ਸਨ, ਜਿੱਥੇ ਮਹਾਰਾਜ ਨੇ ਚੌਪੀ ਸਾਹਿਬ ਦਾ ਪਾਠ ਉਚਾਰਨ ਕੀਤਾ। ਸਤਿਗੁਰਾਂ ਨੇ ਬਾਬਾ ਕਲਾਧਾਰੀ ਦਾ ਬੜਾ ਸਤਿਕਾਰ ਕੀਤਾ, ਕਿਹਾ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੀ ਕੁਲ ਵਿੱਚ ਕਮਲ ਦੀ ਨਿਆਈ ਤੁਹਾਡਾ ਜਨਮ ਹੋਇਆ। ਅਤੇ ਫਿਰ ਬਾਬਾ ਕਲਾਧਾਰੀ ਨੇ ਸਤਿਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ, ਸਤਿਗੁਰੂ ਨਾਨਕ ਸਾਹਿਬ ਦੀ ਕੁਲ ਬੇਦੀ ਕੁਲ ਖੜ ਗਈ, ਪੋਤਰਾ ਨਹੀਂ ਹੁੰਦਾ। ਸਤਿਗੁਰਾਂ ਨੇ ਕਿਹਾ ਤੁਹਾਡੀ ਕੁਲ ਵਿੱਚ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ? ਕਿਹਾ ਨਹੀਂ ਜੀ। ਤਾਂ ਸਤਿਗੁਰਾਂ ਨੇ ਕਿਹਾ ਭੱਲਿਆਂ ਵਿੱਚੋਂ ਅੰਮ੍ਰਿਤ ਛਕ ਲਿਆ, ਤੇਣਾ ਵਿੱਚੋਂ ਵੀ ਅੰਮ੍ਰਿਤ ਛਕ ਲਿਆ, ਅਤੇ ਸੋਢੀਆਂ ਵਿੱਚੋਂ ਕਈਆਂ ਨੇ ਅੰਮ੍ਰਿਤ ਛਕ ਲਿਆ, ਅਤੇ ਤੁਸੀਂ ਅੰਮ੍ਰਿਤ ਨਹੀਂ ਛਕਿਆ। ਸਤਿਗੁਰਾਂ ਨੇ ਕਿਹਾ ਅੰਮ੍ਰਿਤ ਛਕੋ ਤਾਂ ਬੇਦੀ ਕੁਲ ਚੱਲੇਗੀ। ਤਾਂ ਬਾਬਾ ਕਲਾਧਾਰੀ ਨੇ ਕਿਹਾ ਕਿ ਮੈਂ ਤਾਂ ਬਿਰਧ ਹੋ ਗਿਆ, ਕਿਰਪਾ ਕਰੋ। ਤਾਂ ਸਤਿਗੁਰੂ ਸਾਹਿਬ ਨੇ ਕਿਹਾ ਪੁੱਤਰ ਨੂੰ ਅੰਮ੍ਰਿਤ ਛਕਾਓ। ਤਾਂ ਬਾਬਾ ਕਲਾਧਾਰੀ ਦੇ ਪੁੱਤਰ ਭਾਈ ਅਜੀਤ ਸਿੰਘ ਨੂੰ ਅੰਮ੍ਰਿਤ ਛਕਾਇਆ, ਅਤੇ ਭਾਈ ਅਜੀਤ ਸਿੰਘ ਨੂੰ ਕਿਹਾ ਤੇਰੇ ਘਰ ਪੁੱਤਰ ਹੋਵੇਗਾ, ਉਹਦਾ ਨਾਮ ਬਾਬਾ ਸਾਹਿਬ ਸਿੰਘ ਹੋਵੇਗਾ, ਉਹ ਬੜੇ ਬਲ ਵਾਲਾ ਹੋਵੇਗਾ, ਬੜੀ ਸੇਵਾ ਕਰੇਗਾ, ਪਰਉਪਕਾਰ ਕਰੇਗਾ, ਕਾਠ ਦੀਆਂ ਤੋਪਾਂ ਚਲਾਏਗਾ। ਫਿਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਹਜ਼ੂਰ ਸਾਹਿਬ ਚਲੇ ਗਏ ਤਾਂ ਜੋਤੀ ਜੋਤ ਸਮਾ ਗਏ। ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਬਾਬਾ ਸਾਹਿਬ ਸਿੰਘ ਦਾ ਅਵਤਾਰ ਹੋਇਆ, ਵੱਡੇ ਹੋ ਕੇ ਅੰਮ੍ਰਿਤ ਛਕਿਆ।